इस प्रकार श्री सतगुरु समापिता मन कीन नमरी श्री हर राय पिक करें सने नवीन।
वाहिगुरु जी का खालसा
वाहिगुरु जी की फतेह।
परम सन्मान योग सतगुरु साहिब जी दी पावन पवित्र गोद विखे विराजमान गुरु सवारी गुरु खालसा सात संगत जीओ, आप जी वडभागे हो के नितां प्रति अपने नितनेम अनुसार संध्या वेले गुरु दरबार दियां हाजरियां परते होए गुर इतिहासी पावन कथा श्रवण करते हो अते नाल नाल अमृतमई बाणी का कीर्तन भी आप जी ने श्रवण किया है। अमृत बाणी हर हर तेरी सुन सुन होवै परम गत मेरी। जिस गुरबाणी विखे नाम शब्द की महिमा बयान की है महाराज जी ने कि नाम द्वारा अंतशकरण की शुद्धि अते आत्म ज्ञान की प्राप्ति होंदी है। श्री गुरु हर गोबिंद पातशाह महाराज मीरी पीरी दे मालक जिन्हां दे कोल भाई बाबक जी रबाबी दर्शन करन आए बेनती कीती महाराज साडा अंतम समा नेड़े आ गया है, ये प्राणा दा अंत होण वाला है, आप जी बख्शिश करो साडा कल्याण हो जावे। सतगुर पातशाह आखण लगे भाई बाबक जी जड़ा भी मनुख इंसान इस धरती ते आया है जो आया सो चल सी सब कोई आई वारी है, वारी आपो अपनी कोई न बंद है तीर, इथे कोई भी इंसान रहन वाला नहीं, बारे बूढ़े तरुणे भैया सब हो जमले जई है रे, भावे कोई बच्चा है नौजवान है कोई बुढ़ा है सबना नू जमने लैके जाना है, इथे ता जड़ा आया उनू जाना पवेगा, पर जड़े गुरमुख जाना जन्म दे समय तो लैके जवानी तक बुढ़ेपे तक परमात्मा दा सिमरन करते रहन वाहिगुरु वाहिगुरु जपते रहन उना दा आया सफला है, आया सफलता हो को गनिये जा सरसन हर हर जसपनिये, आए बसै साधु कै संगे अंधे नाम त्यावह रंगे। जड़े दिन रात वाहिगुरु वाहिगुरु जपदे ओ गुरमुखन गुरमुख जन्म सवार दरगह चलिया, ओ रब दे प्यारे अपने जन्म दी बाजी नु सवार के सचखंड पहुंच जांदे। जड़े मनमुख हन ओ जन्म दी बाजी नु हार के नरकां विखे गोते खाउंदे ते उहनां दा जन्म मरण हुंदा रहिंदा। भाई बाबक जी तुसी तां गुरु घर दे रबाबी हो, हल वेले कीर्तन करदे रहिंदे सी, तुसी नरकां विखे नहीं जाओगे, गुरु के प्यारे गुरु के सिख सिद्धा सचखंड जांदे हन। जदों ऐसा उपदेश भाई बाबक जी नूं बख्शिश कीता महाराज जी ने ते भाई बाबक जी सतगुरां तों आग्या लै के अपने परम मित्र भाई जाति मलक जी नूं मिले ते जातिक मलक जी ने आख्या भी भरावा फिकर ना कर तू चल तेरे पिछे मैं भी आ रहा। ਗੁਰਮੁਖਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਰੀਰ ਨੂੰ ਕਦੋਂ ਤਿਆਗਣਾ ਹੈ, ਕਦੋਂ ਸਾਡੇ ਪ੍ਰਾਣ ਦਾ ਅੰਤ ਹੋਣ ਵਾਲਾ ਹੈ। ਤੇ ਭਾਈ ਬਾਬਕ ਜੀ ਸਾਰੀ ਸੰਗਤ ਨੂੰ ਮਿਲ ਕੇ ਆਪਣੇ ਪਰਿਵਾਰ ਨੂੰ ਮਿਲੇ ਤੇ ਆਪ ਇਹ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸੱਚਖੰਡ ਚਲੇ ਗਏ। ਉਸ ਤੋਂ ਉਪਰੰਤ ਉਹਨਾਂ ਦੇ ਪੁੱਤਰ ਨੇ ਸਾਰੀ ਕਿਰਿਆ ਨਿਭਾਈ, ਉਹਨਾਂ ਨੂੰ ਦਫ਼ਨ ਕੀਤਾ ਗਿਆ। ਜੋ ਮਰਿਆਦਾ ਹੈ ਕਿ ਭਾਵੇਂ ਕੋਈ ਜਾਤੀ ਕਰਕੇ ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ, ਕਿਸੇ ਵਰਨ ਦਾ, ਸਭ ਦੀ ਆਪਣੀ ਆਪਣੀ ਮਰਿਆਦਾ ਹੁੰਦੀ ਹੈ ਤੇ ਉਹਨਾਂ ਦੀ ਮਰਿਆਦਾ ਅਨੁਸਾਰ ਦਫ਼ਨ ਕੀਤਾ ਗਿਆ, ਸਾਰੀ ਕਿਰਿਆ ਨਿਭਾਈ ਗਈ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਕ ਦਸਤਾਰ ਭੇਜੀ ਕਿ ਜਾਓ ਭਾਈ ਬਾਬਕ ਜੀ ਦੇ ਸਾਹਿਬਜ਼ਾਦੇ ਉਹਨਾਂ ਦੇ ਪੁੱਤਰ ਨੂੰ ਇਹ ਦਸਤਾਰ ਬਖਸ਼ਿਸ਼ ਕਰੋ ਤੇ ਆਖੋ ਭਾਈ ਵਿਰਲਾਪ ਨਾ ਕਰਨ, ਸੋਗ ਨਾ ਕਰਨ, ਭਾਈ ਬਾਬੂ ਜੀ ਸੱਚਖੰਡ ਗਏ ਹਨ, ਤੁਸੀਂ ਸਾਰਾ ਪਰਿਵਾਰ ਮਿਲ ਕੇ ਪਰਮਾਤਮਾ ਦਾ ਕੀਰਤਨ ਕਰੋ ਤੇ ਆਖੋ ਉਹਨਾਂ ਦੇ ਪੁੱਤਰ ਨੂੰ ਸਾਡੇ ਕੋਲ ਆਓ, ਜੋ ਉਹਨਾਂ ਦੀ ਮਰਿਆਦਾ ਸੀ ਜਿਵੇਂ ਉਹਨਾਂ ਦੇ ਪਿਤਾ ਕੀਰਤਨ ਕਰਦੇ ਰਹੇ ਇਸੇ ਤਰ੍ਹਾਂ ਇਹਨਾਂ ਦੇ ਪੁੱਤਰ ਵੀ ਕੀਰਤਨ ਕਰਨਗੇ। ਚਾਰ ਪੁੱਤਰ ਇਹਨਾਂ ਦੇ ਆਏ, ਸਤਿਗੁਰ ਪਾਤਸ਼ਾਹ ਦੇ ਹਜ਼ੂਰ ਵਡਿਆਈ ਕੀਤੀ ਕਿ ਮਹਾਰਾਜ ਤੁਸੀਂ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹੋ। ਦਲ ਭੰਜਨ ਗੁਰਸੂਰਮਾ ਬੜ ਜੋਧਾ ਬਰੋ ਪਰਉਪਕਾਰੀ। ਐਸੀ ਵਡਿਆਈ ਜਦੋਂ ਵੀਰ ਰਸੀ ਕੀਤੀ ਤੇ ਕੁਛ ਉਪਦੇਸ਼ ਮਹਾਰਾਜ ਜੀ ਨੇ ਵੀ ਬਖਸ਼ਿਸ਼ ਕੀਤਾ, ਸਤਿਗੁਰੂ ਜੀ ਬੜੇ ਖੁਸ਼ ਹੋਏ ਤੇ ਉਹਨਾਂ ਨੂੰ ਮਹਾਰਾਜ ਜੀ ਨੇ ਬੜਾ ਦਾਨ ਕੀਤਾ ਵੀ ਸਤਿਗੁਰ ਪਾਤਸ਼ਾਹ ਜੀ ਦੇ ਇਹ ਗੁਰਸਿੱਖ ਹਨ। ਇਸ ਤਰ੍ਹਾਂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਆਪ ਵਿਖੇ ਲੀਨ ਹਨ ਤੇ ਜੋ ਵੀ ਸਿੱਖ ਆਵੇ, ਜੋ ਵੀ ਕੋਈ ਮੰਗਤਾ ਆਵੇ, ਕੋਈ ਵੀ ਆਵੇ ਗੁਰੂ ਘਰ, ਮਹਾਰਾਜ ਸਭਨਾਂ ਨੂੰ ਦਾਨ ਕਰ ਰਹੇ ਹਨ। ਕਿਸੇ ਨੂੰ ਧਨ, ਕਿਸੇ ਨੂੰ ਵਸਤਰ, ਕਿਸੇ ਨੂੰ ਗਹਿਣੇ, ਕਿਸੇ ਨੂੰ ਘੋੜੇ ਤੇ ਕਿਸੇ ਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਰਹੇ ਹਨ। ਆਓ ਸਾਰੇ ਗੁਰਮੁਖ ਪਿਆਰੇ, ਇਸ ਤੋਂ ਅਗਲੇਰੀ ਵਿਚਾਰ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਸਤਿਗੁਰਾਂ ਤੋਂ ਹੀ ਸਰਵਣ ਕਰੀਏ ਜੀ। ਸਾਰੇ ਗੁਰਮੁਖ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗੱਜ ਵੱਜ ਕੇ ਉਚਾਰਨ ਕਰੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਇਸ ਪ੍ਰਕਾਰ ਸ੍ਰੀ ਸਤਿਗੁਰ ਸਮਾਂ ਬਿਤਾਵਨ ਕੀਨ।
ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੁਛ ਸਮਾਂ ਬਤੀਤ ਕੀਤਾ ਹੈ।
ਨਮਰੀ ਸ਼੍ਰੀ ਹਰ ਰਾਏ ਪਿਕ ਕਰੈ ਸਨੇ ਨਵੀਨ।
ਸਤਿਗੁਰ ਜੀ ਵੇਖਦੇ ਹਨ ਕਿ ਸਾਡਾ ਇਹ ਪੋਤਰਾ ਹਰ ਰਾਏ ਸਾਹਿਬ ਜੀ ਬੜੇ ਨਿਮਰਤਾਵਾਨ ਹਨ, ਦਇਆ ਦੇ ਪੁੰਜ ਹਨ, ਹਰ ਇੱਕ ਦਾ ਭਲਾ ਕਰਨ ਵਾਲੇ ਹਨ। ਜਦੋਂ ਇਹ ਸੁਭਾਅ ਵੇਖਦੇ ਹਨ ਆਪਣੇ ਪੋਤਰੇ ਦਾ,
ਜੋ ਪਈ ਆਪਣ ਸਨਾਤਨ ਤਜਨ ਪਛਾਨਾ,
ਸਤਿਗੁਰ ਜੀ ਜਾਣਗੇ ਕਿ ਸਾਡੇ ਹੁਣ ਸਰੀਰ ਦਾ ਅੰਤ ਹੋਣ ਵਾਲਾ ਹੈ, ਇਹ ਪੰਜ ਭੂਤਕ ਸਰੀਰ ਅਸਾਂ ਨੇ ਤਿਆਗ ਦੇਣਾ ਹੈ।
ਬੀਤਤ ਬਾਸਰ ਹੋਏ ਨੀ ਅਰਾਨਾ,
ਉਹ ਸਮਾਂ ਨੇੜੇ ਆ ਗਿਆ, ਉਹ ਦਿਨ ਨੇੜੇ ਆ ਗਿਆ ਜਦੋਂ ਇਹ ਸਰੀਰ ਤਿਆਗਣਾ ਹੈ।
ਗੁਰਤਾ ਦਈ ਚੈਨ ਨਿਜ ਪੋਤੇ,
ਇਹ ਗੁਰਿਆਈ ਇਹ ਗੁਰਤਾ ਗੱਦੀ ਆਪਣੇ ਪੋਤੇ ਨੂੰ ਬਖਸ਼ਿਸ਼ ਕਰੀਏ, ਜਿਹਦੇ ਅੰਦਰ ਗੁਰਿਆਈ ਦੇ ਲਕਸ਼ਣ ਹੋਣ ਉਸੇ ਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ।
ਲੱਖ ਕਰ ਧੀਰ ਆਦ ਗੁਣ ਪੋਤੇ,
ਆਪਣੇ ਪੋਤਰੇ ਦੇ ਵਿੱਚ ਸਾਰੇ ਗੁਣ ਜਾਣ ਲਏ ਕਿ ਸਾਡਾ ਪੋਤਰਾ ਗੁਣਾਂ ਦਾ ਭੰਡਾਰਾ ਹੈ, ਇਹਦੇ ਵਿਖੇ ਗੁਣ ਹੀ ਗੁਣ ਹਨ, ਕੋਈ ਅਵਗੁਣ ਨਹੀਂ, ਇਸ ਕਰਕੇ ਇਹ ਗੁਰੂ ਬਣਨੇ ਚਾਹੀਦੇ ਹਨ।
ਪ੍ਰਸ ਦਾਨ ਦੇਸ ਦਿਜ ਦੀਨ,
ਸਤਿਗੁਰੂ ਜੀ ਇਹ ਵਿਚਾਰ ਕਰਕੇ ਹੁਣ ਦਿਨ ਰਾਤ ਮਹਾਰਾਜ ਦਾਨ ਹੀ ਕਰੀ ਜਾ ਰਹੇ। ਜਿਹੜਾ ਵੀ ਗੁਰੂ ਘਰ ਕੋਈ ਮੰਗਤਾ ਆਵੇ ਕੋਈ ਗੁਰਸਿੱਖ ਆਵੇ, ਕੋਈ ਨਾਮ ਅਭਿਆਸੀ ਆਵੇ, ਮਹਾਰਾਜ ਸਭਨਾਂ ਨੂੰ ਦਾਨ ਕਰ ਰਹੇ ਹਨ।
ਗਰਭ ਜਵਾਹਰ ਕੀਮਤ ਪੀਣ,
ਕਿਸੇ ਨੂੰ ਮਹਾਰਾਜ ਧਨ ਦੌਲਤ ਦੇ ਰਹੇ ਹਨ, ਕਿਸੇ ਨੂੰ ਸੋਨਾ ਚਾਂਦੀ ਆਦਿ ਗਹਿਣੇ ਬਖਸ਼ਿਸ਼ ਕਰ ਰਹੇ ਹਨ।
ਵਰਨ ਵਰਨ ਕੇ ਬਸਤਰ ਨਵੀਨ,
ਰੰਗ ਬਿਰੰਗੇ ਬਸਤਰ ਮਹਾਰਾਜ ਹਰ ਇੱਕ ਨੂੰ ਬਖਸ਼ਿਸ਼ ਕਰਦੇ। ਜਿਹੜੇ ਵੀ ਕੋਈ ਗੁਰਮੁਖ ਪਿਆਰਾ ਕੋਈ ਲੋਚਾ ਲੈ ਕੇ ਆਉਂਦਾ ਹੈ, ਮਹਾਰਾਜ ਉਹਦੀ ਲੋਚਾ ਜਰੂਰ ਪੂਰੀ ਕਰ ਰਹੇ ਹਨ।
ਬਲੀ ਤੁਰੰਗ ਪਾਏ ਕਰ ਜ਼ੀਨ,
ਬਲੀ ਘੋੜਿਆਂ ਤੇ ਐਸੇ ਘੋੜੇ ਜਿਹੜੇ ਬਹੁਤ ਤੇਜ਼ ਦੌੜਨ ਵਾਲੇ ਬਹੁਤ ਬਲੀ ਹਨ, ਉਹਨਾਂ ਘੋੜਿਆਂ ਤੇ ਕਾਠੀ ਆਦਿਕ ਅਤੇ ਬਹੁਤ ਕੀਮਤੀ ਬਸਤਰ ਪਾ ਕੇ
ਗੁਰ ਕਰਤੇ ਪੂਰਬ ਖਰ ਧਾਰਾ,
ਜਿਹੜੇ ਬਸਤਰ ਮਹਾਰਾਜ ਜੀ ਪਾਉਂਦੇ ਉਹ ਕੀਮਤੀ ਹਨ। ਤੇ ਕਵੀ ਜੀ ਕਵਿਤਾ ਦੀ ਮਿਸਾਲ ਬਿਆਨ ਕਰ ਰਹੇ ਹਨ ਕਿ ਜਿਵੇਂ ਮਹਾਰਾਜ ਜੀ ਨੇ ਪਹਿਲਾਂ ਚਾਰ ਯੁੱਧ ਲੜੇ, ਉਹਨਾਂ ਯੁੱਧਾਂ ਵਿਖੇ ਮਹਾਰਾਜ ਜੀ ਨੇ ਤੇਗ ਨਾਲ ਤਲਵਾਰ ਨਾਲ ਜਦੋਂ ਕਈ ਦੁਸ਼ਮਣਾਂ ਦਾ ਨਾਸ਼ ਕੀਤਾ ਤੇ ਉਦੋਂ ਉਹ ਤੇਗ ਵਹੀ ਤੇ ਉਸ ਤੇਗ ਦੁਆਰਾ ਜਿਹੜੇ ਕਾਇਰ ਸਨ ਬੁਜ਼ਦਿਲ ਸਨ ਉਹਨਾਂ ਦੇ ਹਿਰਦੇ ਕੰਬਣ ਲੱਗੇ। ਐਸੇ ਕਾਇਰ ਬੁਜ਼ਦਿਲ ਉਹਨਾਂ ਦਾ ਕੀ ਹਾਲ ਹੋਣ ਲੱਗਾ ਹੈ।
ਤਲਵਾਰਨ ਕੀ ਬਹੀ ਉਦਾਰਾ,
ਤਲਵਾਰਨ ਕੀ ਬਹੀ ਉਦਾਰਾ, ਤਲਵਾਰਾਂ ਦੀ ਕੱਟੋ ਕੱਟ ਹੋਈ, ਜਦੋਂ ਤਲਵਾਰਾਂ ਵਾਹੀਆਂ ਗਈਆਂ ਉਦੋਂ ਕਾਇਰ ਬੁਜ਼ਦਿਲ ਦੌੜਨ ਲੱਗੇ ਹਨ।
ਕਿਸੇ ਪਾਏ ਕਾਇਰ ਬਹਿ ਗਏ,
ਤਲਵਾਰ ਦਾ ਵਾਰ ਕਿਸੇ ਕਾਇਰ ਨੂੰ ਲੱਗਦਾ ਤੇ ਕਾਇਰ ਦੌੜਦਾ ਹੈ, ਮੈਦਾਨ ਛੱਡ ਕੇ ਐਸੇ ਕਾਇਰ ਦੌੜ ਜਾਂਦੇ ਹਨ।
ਕਰ ਕਰ ਸੂਰ ਸੁਰਗ ਕੋ ਗਏ,
ਉਹਨਾਂ ਤਲਵਾਰਾਂ ਜਲੇ ਸੂਰਮੇ ਵੱਢਦੇ ਗਏ, ਉਹ ਸਭ ਸੱਚਖੰਡ ਪਹੁੰਚਦੇ ਗਏ ਤੇ ਕਈ ਸੂਰਮੇ ਸਵਰਗ ਵਿਖੇ ਜਾ ਕੇ ਆਨੰਦ ਮਾਣ ਰਹੇ ਹਨ।
ਤਥਾ ਦਾਨ ਧਾਰਾ ਗੁਰ ਕਰਕੇ,
ਇਸੇ ਤਰ੍ਹਾਂ ਮਹਾਰਾਜ ਹੁਣ ਆਪਣੇ ਕਰ ਤੋਂ ਆਪਣੇ ਹੱਥਾਂ ਤੋਂ ਦਾਨ ਦੀ ਧਾਰਾ ਵਗਾ ਰਹੇ ਹਨ। ਜਿਵੇਂ ਪਹਿਲੇ ਸਮੇਂ ਵਿਖੇ ਮਹਾਰਾਜ ਨੇ ਚਾਰ ਯੁੱਧ ਲੜੇ ਤੇ ਅਨੇਕਾਂ ਦੁਸ਼ਟਾਂ ਦਾ ਨਾਸ਼ ਕੀਤਾ ਤਲਵਾਰ ਨਾਲ, ਤੇ ਇਸ ਤਰ੍ਹਾਂ ਮਹਾਰਾਜ ਹੁਣ ਆਪਣੇ ਹੱਥ ਦੁਆਰਾ ਹਰ ਇੱਕ ਨੂੰ ਦਾਨ ਪੁੰਨ ਕਰ ਰਹੇ ਹਨ।
ਇਸ ਦਿਨ ਚਲੀ ਜਾਤ ਇੱਕ ਸਰਕੇ,
ਇਸ ਦਿਨ ਲਗਾਤਾਰ ਇਹ ਦਾਨ ਦੀ ਧਾਰਾ ਵਹੀ ਜਾ ਰਹੀ ਹੈ, ਵਹੀ ਜਾ ਰਹੀ ਹੈ। ਜਿਹੜਾ ਆ ਕੇ ਕੋਈ ਬੇਨਤੀ ਕਰਦਾ ਹੈ ਸਤਿਗੁਰ ਸਭਨਾਂ ਨੂੰ ਦਾਨ ਪੁੰਨ ਕਰ ਰਹੇ ਹਨ।
ਦੀਨਨ ਕੋ ਦਰਦ ਬਹਿ ਗਏ ਓ,
ਅੱਜ ਜਿਹੜੇ ਗਰੀਬ ਹਨ ਦਲਿਦਰੀ ਹਨ ਉਹਨਾਂ ਸਭ ਦਾ ਦਲਿੱਦਰ ਖਤਮ ਹੋ ਗਿਆ। ਉਹ ਦਲਿਦਰੀ ਉਹ ਦੀਨ ਉਹ ਗਰੀਬ ਸਭ ਧਨਵਾਨ ਹੋ ਗਏ ਹਨ।
ਦਸੋਂ ਦਿਸ਼ ਜਸ ਤੇ ਭਰ ਗਏ ਓ,
ਦਸਾਂ ਪਾਸਿਆਂ ਵਿਖੇ ਗੁਰੂ ਦਾ ਜਸ ਵਡਿਆਈ ਹਰ ਪਾਸੇ ਹੋਣ ਲੱਗੀ ਹੈ। ਐਸੇ ਗਰੀਬ ਐਸੇ ਦਰੀਨ ਐਸੇ ਰੱਬ ਦੇ ਪਿਆਰੇ ਜਿਹੜੇ ਲੋੜਵੰਦ ਹਨ ਗੁਰੂ ਦੀ ਜੈ ਜੈਕਾਰ ਕਰ ਰਹੇ ਹਨ।
ਸਰਗਦਾਰ ਦੀ ਜੋ ਚਲੇ ਆਵੇ,
ਜਿਹੜਾ ਕੋਈ ਬਹੁਤਾ ਗਰੀਬ ਹੋਵੇ ਦਲਿਦਰੀ ਹੋਵੇ ਉਹ ਵੀ ਗੁਰੂ ਘਰ ਚੱਲ ਕੇ ਆਵੇ।
ਪਹਿਰ ਬਿਭੂਖਣ ਤੁਰੰਗ ਨਚਾਵੇ,
ਗੁਰੂ ਘਰ ਆ ਕੇ ਸੋਹਣੇ ਸੋਹਣੇ ਬਸਤਰ ਮਿਲਦੇ, ਵਧੀਆ ਵਧੀਆ ਘੋੜੇ ਮਿਲਦੇ, ਜਦੋਂ ਬਸਤਰ ਪਾ ਕੇ ਘੋੜਿਆਂ ਤੇ ਸਵਾਰ ਹੋ ਕੇ ਜਾਂਦੇ ਹਨ।
ਜਦ ਆਪਣੇ ਘਰ ਪਹੁੰਚੇ ਆਏ,
ਜਦੋਂ ਆਪਣੇ ਘਰ ਜਾ ਕੇ ਪਹੁੰਚਦੇ ਹਨ।
ਬੰਦੀ ਜੋ ਹੈ ਸਮਝਾਏ,
ਉਹਨਾਂ ਗਰੀਬਾਂ ਦੇ ਉਹਨਾਂ ਦਰਿਦਰੀਆਂ ਦੇ ਜਿਹੜੇ ਸਰਬੰਧੀ ਹਨ ਜਿਹੜੇ ਰਿਸ਼ਤੇਦਾਰ ਹਨ,
ਦਿਨ ਤੇ ਤੁਰਤ ਨਾ ਹੋਏ ਚਿਨਾਰੇ,
ਪਛਾਣ ਨਹੀਂ ਸਕਦੇ ਵੀ ਸਾਡੇ ਹੀ ਬੰਦੇ ਹਨ, ਇਹ ਸਾਡਾ ਹੀ ਵੱਡਾ ਵਡੇਰਾ ਹੈ, ਇਹ ਸਾਡਾ ਮਿੱਤਰ ਹੈ, ਇਹ ਸਾਡਾ ਰਿਸ਼ਤੇਦਾਰ ਹੈ, ਕਿਸੇ ਨੂੰ ਪਛਾਣ ਨਹੀਂ ਹੁੰਦੀ।
ਇੱਕ ਵੇਸ਼ ਕੋ ਦੇ ਵਿਸਾਰੇ,
ਦੇਖਦੇ ਹਨ ਇਹ ਕਿਹੜਾ ਕਿਹੜਾ ਵੇਸ਼ ਹੈ, ਇਹ ਸੋਹਣਾ ਵੇਸ਼, ਇਹ ਤਾਂ ਦਲਿਦਰੀ ਸੀ, ਇਹ ਤਾਂ ਮੈਲਾ ਕਚੈੜਾ ਸੀ, ਇਹ ਬੜਾ ਗਰੀਬ ਸੀ। ਜਦੋਂ ਇਹ ਵੇਖ ਕੇ ਨਵਾਂ ਵੇਸ਼ ਦੇਖਦੇ ਹਨ ਕਿਸੇ ਨੂੰ ਪਛਾਣ ਨਹੀਂ ਹੁੰਦੀ।
ਇਸ ਕਸੈਨ ਬਣਾਏ ਸਿਦਾ ਮੈਂ,
ਕਈ ਨਾਲ ਯੋਧਿਆਂ ਦੀ ਸੈਨਾ ਲੈ ਕੇ ਆਉਂਦੇ, ਕਈ ਕਾਇਰ ਆਉਂਦੇ ਉਹ ਯੋਧੇ ਬਣ ਕੇ ਜਾਂਦੇ ਹਨ, ਨਾਲ ਘੋੜੇ ਲੈ ਕੇ ਜਾਂਦੇ ਹਨ।
ਪੱਟ ਮਲ ਪੱਟ ਤੁਰੰਗ ਲਿਜਾ ਮੈਂ,
ਬੜੇ ਸੋਹਣੇ ਸੋਹਣੇ ਜੋ ਘੋੜੇ ਜੋਰੇ ਆਦਿਕ ਨਾਲ ਲੈ ਕੇ ਜਾ ਰਹੇ ਹਨ।
ਜਿਨੋ ਹੇਰ ਕਰ ਜੋ ਲਗੂ ਗ੍ਰਾਮ,
ਉਹਨਾਂ ਯੋਧਿਆਂ ਨੂੰ ਵੇਖ ਕੇ ਘੋੜਿਆਂ ਨੂੰ ਵੇਖ ਕੇ ਸ਼ਸਤਰਧਾਰੀਆਂ ਨੂੰ ਵੇਖ ਕੇ ਜਿਹੜੇ ਆਮ ਛੋਟੇ ਪਿੰਡਾਂ ਵਾਲੇ ਛੋਟੇ ਲੋਕ ਹਨ ਉਹ ਆਪਣੇ ਘਰ ਛੱਡ ਕੇ ਦੌੜ ਜਾਂਦੇ।
ਭਾਜੈ ਤਿਆਗ ਭਰੇ ਧਨ ਧਾਮ,
ਭਾਵੇਂ ਘਰ ਵਿਖੇ ਬਹੁਤਾ ਧਨ ਹੋਵੇ, ਮਾਰਗ ਰਾਮ ਭਰਿਆ ਹੋਵੇ, ਪਰ ਉਹ ਛੋਟੇ ਲੋਕ ਬੁਜ਼ਦਿਲ ਉਹ ਕਾਇਰ ਆਪਣੇ ਘਰਾਂ ਨੂੰ ਛੱਡ ਕੇ ਦੌੜ ਜਾਂਦੇ ਹਨ।
ਤਿੰਨ ਸੋ ਉੱਚੇ ਕਹਿ ਸੁਣਾਏ, ਹਮਕੋ ਦੇਖਤ ਨਹੀਂ ਪਲਾਏ।
ਗੁਰੂ ਕੇ ਪਿਆਰੇ ਉਹਨਾਂ ਸਭਨਾਂ ਨੂੰ ਆਖਦੇ, ਭਾਈ ਦੌੜੋ ਨਾ, ਇੱਥੇ ਰਵੋ, ਅਸੀਂ ਤਾਂ ਗੁਰੂ ਦੇ ਪਿਆਰੇ ਹਾਂ। ਅਸੀਂ ਗਰੀਬ ਸੀ, ਦਰਿਦਰੀ ਸੀ, ਕਾਇਰ ਸੀ, ਪਰ ਗੁਰੂ ਦੀ ਬਖਸ਼ਿਸ਼ ਹੋਈ, ਅਸੀਂ ਯੋਧੇ ਬਣ ਗਏ, ਅਮੀਰ ਬਣ ਗਏ ਹਾਂ।
ਸ਼੍ਰੀ ਹਰਗੋਬਿੰਦ ਯੋਧਾ ਭਾਰੇ, ਹਮ ਤਿਸ ਕੇ ਚਲ ਜਾਏ ਭਿਖਾਰੇ।
ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਨ ਯੋਧੇ ਹਨ, ਬਹੁ ਪਰਉਪਕਾਰੀ ਹਨ। ਦਲ ਪੰਜਨ ਗੁਰਸੂਰਮਾ ਬੜ ਯੋਧਾ ਬਹੁਪਕਾਰ, ਬਹੁ ਪਰਉਪਕਾਰੀ। ਐਸੇ ਮਹਾਰਾਜ ਪਰਉਪਕਾਰੀ ਜਿਹੜੇ ਸਭਨਾਂ ਨੂੰ ਨਿਵਾਜਣ ਵਾਲੇ ਹਨ, ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਸਾਡੇ ਉੱਤੇ।
ਹਮ ਤਿਸ ਕੇ ਚਲ ਜਾਏ ਭਿਖਾਰੇ,
ਅਸੀਂ ਤਾਂ ਭਿਖਾਰੀ ਸੀ, ਜਦੋਂ ਉਹਨਾਂ ਦੇ ਕੋਲ ਗਏ ਅਸੀਂ ਧਨਵਾਨ ਬਣ ਗਏ ਹਾਂ।
ਜੋ ਜਿਸ ਸਮੇ ਆਏ ਜਸ ਕਹਿ, ਦਰਬ ਦੁਰਗ ਬਸਨ ਕੋਲੇ।
ਗੁਰੂ ਘਰ ਜਿਹੜਾ ਵੀ ਕੋਈ ਇਨਸਾਨ ਜਿਸ ਸਮੇ ਮਰਜ਼ੀ ਆਵੇ, ਭਾਵੇਂ ਦਿਨੇ ਆਵੇ ਭਾਵੇਂ ਰਾਤ ਨੂੰ ਆਵੇ, ਗੁਰੂ ਦੀ ਵਡਿਆਈ ਕਰੇ ਖਾਲੀ ਹੱਥ ਨਹੀਂ ਜਾਂਦਾ। ਕਿਸੇ ਨੂੰ ਬਸਤਰ ਮਿਲਦੇ, ਕਿਸੇ ਨੂੰ ਧਨ ਮਿਲਦਾ, ਕਿਸੇ ਨੂੰ ਘੋੜੇ ਮਿਲਦੇ, ਕਿਸੇ ਨੂੰ ਸ਼ਸਤਰ ਮਿਲਦਾ ਹੈ, ਤੇ ਕਿਸੇ ਨੂੰ ਬ੍ਰਹਮ ਗਿਆਨ ਦੀ ਦਾਤ ਮਿਲਦੀ ਹੈ।
ਅਬਦੁੱਲਾ ਨੱਥਾ ਰਣ ਕੀ ਵਾਰ ਕਰੀ ਬਨਾਵਨ ਸਕਲ ਸੁਦਾ।
ਭਾਈ ਅਬਦੁੱਲਾ ਅਤੇ ਭਾਈ ਨੱਥਾ, ਇਹਨਾਂ ਦੋਵਾਂ ਨੇ ਯੋਧਿਆਂ ਦੀ ਵਾਰ ਆਖੀ। ਜਦੋਂ ਜੰਗ ਦੇ ਮੈਦਾਨ ਵਿਖੇ ਯੋਧਿਆਂ ਦੀ ਵਾਰ ਕੋਈ ਆਖਦਾ ਹੈ ਤੇ ਮਹਾਰਾਜ ਬੜੇ ਖੁਸ਼ ਹੁੰਦੇ ਹਨ। ਜਦੋਂ ਇਹਨਾਂ ਨੇ ਰਣ ਦੀ ਵਾਰ ਆਖੀ ਹੈ,
ਜਿਮ ਸੰਗਰ ਕਾਲਿਓ ਕਮਸਾਨ ਮਾਰੇ ਸੈਯਦ ਮੁਗਲ ਪਠਾਨ।
ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਾਰ ਯੁੱਧਾਂ ਵਿਖੇ ਅਨੇਕਾਂ ਸੈਯਦ, ਅਨੇਕਾਂ ਪਠਾਨ, ਅਨੇਕਾਂ ਮੁਗਲਾਂ ਦਾ ਨਾਸ਼ ਕੀਤਾ ਹੈ।
ਫਤਿਹ ਲਈ ਹੱਥ ਕਰ ਤੁਰਕਾਨਾ,
ਇਹਨਾਂ ਤੁਰਕਾਂ ਨੂੰ ਮਾਰ ਕੇ ਸਤਿਗੁਰਾਂ ਨੇ ਫਤਿਹ ਪ੍ਰਾਪਤ ਕੀਤੀ ਹੈ।
ਹਮੇ ਡੰਕ ਰਣਜੀਤ ਨਿਸ਼ਾਨਾ,
ਰਣਜੀਤ ਨਗਾਰਾ ਵਜਾਇਆ ਤੇ ਸਤਿਗੁਰਾਂ ਦੀ ਫਤਿਹ ਹੋਈ। ਉਸ ਨਗਾਰੇ ਦੀ ਚੋਟ ਤੇ ਜਦੋਂ ਯੋਧਿਆਂ ਦੇ ਡੋਲੇ ਫੜਕਦੇ ਹਨ, ਇਹ ਹਰ ਪਾਸੇ ਫਤਿਹ ਦੇ ਝੰਡੇ ਨਿਸ਼ਾਨ ਗੂੰਜਦੇ ਹਨ।
ਗੁਰ ਆਗੇ ਥਿਰ ਹੋਏ ਸੁਣਾਏ,
ਸਤਿਗੁਰਾਂ ਦੇ ਹਜੂਰ ਇਹ ਦੋਵੇਂ ਰੱਬ ਦੇ ਪਿਆਰੇ ਸਤਿਗੁਰ ਦੀ ਵਾਰ, ਯੋਧਿਆਂ ਦੀ ਵਾਰ ਗਾ ਰਹੇ ਹਨ।
ਸੁਣ ਕਰ ਦਾਨ ਦੀਨ ਸਮਦਾਏ,
ਸਤਿਗੁਰ ਦੀ ਇਹ ਵਾਰ ਸੁਣ ਕੇ ਬੜੇ ਖੁਸ਼ ਹੋਏ ਤੇ ਇਹਨਾਂ ਦੋਵਿਆਂ ਨੂੰ ਮਹਾਰਾਜ ਬੜਾ ਧਨ ਦੌਲਤ ਦੀ ਬਖਸ਼ਿਸ਼ ਕਰ ਰਹੇ ਹਨ।
ਰਾਜ ਤੁਰੰਗ ਉਪਰ ਸ਼ੁਭ ਦੀਨ,
ਜਿਹਨੇ ਧਨ ਵੀ ਬਖਸ਼ਿਸ਼ ਕੀਤਾ, ਬਸਤਰ ਬਖਸ਼ਿਸ਼ ਕੀਤੇ ਅਤੇ ਬੜੇ ਸੋਹਣੇ ਸੋਹਣੇ ਘੋਣੇ ਬਖਸ਼ਿਸ਼ ਕਰ ਰਹੇ ਹਨ।
ਕੰਚਨ ਕੰਗਤ ਜੜਤ ਨਵੀਨ,
ਘੋੜਿਆਂ ਤੇ ਸੋਨੇ ਦੀ ਕਾਠੀ ਪਾਈ ਹੋਵੇ, ਜਿਹੜੇ ਸੋਨੇ ਨਾਲ ਜੜੇ ਹੋਣ, ਐਸੇ ਘੋੜੇ ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ।
ਸੁੰਦਰ ਬਸਤਰ ਬਰਨ ਬੋ ਕੇਰੇ,
ਰੰਗ ਬਿਰੰਗੇ ਬਸਤਰ ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ।
ਦਿਓ ਸੰਗ ਬੋ ਦਰਬ ਕਨੇਰੇ,
ਨਾਲ ਮਹਾਰਾਜ ਨੇ ਬਹੁਤ ਧਨ ਦੌਲਤ ਬਖਸ਼ਿਸ਼ ਕੀਤੀ ਹੈ।
ਫੁਰਮਾਇਓ ਸਿੱਖ ਸੰਗਤ ਮਾਈ, ਕਰੋ ਸੁਨਾਮਨ ਮੁਦ ਉਪਜਾਏ।
ਸਤਿਗੁਰ ਜੀ ਆਖਣ ਲੱਗੇ, ਭਾਈ ਗੁਰਸਿੱਖੋ, ਸੰਗਤ ਵਿਖੇ ਇਹ ਵਾਰ ਸੁਣਾਉਂਦੇ ਰਹਿਣਾ, ਤੁਸਾਂ ਨੇ ਇਹ ਵਾਰ ਸੁਣਾਈ ਹੈ, ਤੁਸੀਂ ਵੀ ਧਨ ਹੋ ਤੇ ਸੁਣਨ ਵਾਲੇ ਇਹ ਸਤਸੰਗੀ ਵੀ ਧਨ ਹਨ, ਇਸ ਕਰਕੇ ਆਪ ਜੀ ਧਨ ਹੋ, ਧਨ ਹੋ।
ਤੁਮਕੋ ਦਹਿ ਦਰਬ ਕਨੇਰਾ,
ਤੁਹਾਨੂੰ ਹੋਰ ਧਨ ਦੌਲਤ ਦੇਵਾਂਗੇ, ਹੋਰ ਮਾਇਆ ਦੇ ਗੱਫੇ ਦੇਵਾਂਗੇ।
ਸੁਣੈ ਪੰਥ ਚਾਲੈ ਜਗ ਮੇਰਾ,
ਜਿਹੜੇ ਇਸ ਵਾਰ ਨੂੰ ਸੁਣਨਗੇ ਉਹਨਾਂ ਯੋਧਿਆਂ ਦੇ ਅੰਦਰ ਵੀਰ ਰਸ ਪੈਦਾ ਹੋਵੇਗਾ, ਤੇ ਵੀਹ ਰਸ ਦੁਆਰਾ ਸਾਡਾ ਖਾਲਸਾ ਪੰਥ ਅਗਾਂਹ ਉਤਪਨ ਹੋਣਾ ਹੈ, ਇਹ ਪੰਥ ਚੱਲਣਾ ਹੈ, ਐਸੇ ਯੋਧੇ ਪੈਦਾ ਹੋਣਗੇ।
ਇਸਤੇ ਆਦ ਦਾਨ ਬਿਦ ਨਾਨਾ,
ਇਸ ਤਰ੍ਹਾਂ ਸਤਿਗੁਰੂ ਜੀ ਅਨੇਕਾਂ ਤਰ੍ਹਾਂ ਦਾ ਦਾਨ ਪੁੰਨ ਕਰ ਰਹੇ ਹਨ।
ਕਰੈ ਨਿਤਾ ਪ੍ਰਤ ਗੁਰੂ ਮਾਨਾ,
ਗੁਰੂ ਹਰਗੋਬਿੰਦ ਪਾਤਸ਼ਾਹ ਦਿਨ ਰਾਤ ਇਹੀ ਕੰਮ ਕਰ ਰਹੇ ਹਨ। ਜਿਹੜਾ ਵੀ ਕੋਈ ਮੰਗਤਾ ਆਵੇ, ਗੁਰਸਿੱਖ ਆਵੇ, ਸਤਿਗੁਰੂ ਸਭਨਾ ਦੀ ਲੋਚਾ ਪੂਰੀ ਕਰ ਰਹੇ ਹਨ।
ਦੂਰ ਦੇਸ਼ ਤੇ ਜਾ ਚੁੱਕੇ ਆਵੇ,
ਦੂਰ ਦੂਰ ਤੋਂ, ਕੋਈ ਉੱਤਰ ਤੋਂ, ਕੋਈ ਦੱਖਣ ਤੋਂ, ਕੋਈ ਪੱਛਮ ਤੋਂ, ਕੋਈ ਪੂਰਬ ਤੋਂ, ਜੋ ਵੀ ਕੋਈ ਮੰਗਤਾ ਗੁਰੂ ਘਰ ਆ ਰਿਹਾ ਹੈ,
ਸੁਣ ਸੁਣ ਜਸ ਨਿਜ ਘਰ ਤੇ ਧਾਵੇ।
ਗੁਰੂ ਦਾ ਜਸ ਸੁਣ ਸੁਣ ਕੇ ਆਪਣੇ ਘਰ ਤੋਂ ਦੌੜ ਦੌੜ ਕੇ ਆਉਂਦੇ ਵੀ ਗੁਰੂ ਘਰ ਚਲੀਏ, ਜਾ ਕੇ ਦਾਨ ਪ੍ਰਾਪਤ ਕਰੀਏ ਤੇ ਸਤਿਗੁਰ ਦੀ ਵਡਿਆਈ ਕਰੀਏ।
ਲੇਤ ਦਾਨ ਕੋ ਜਸ ਉਪਜਾਏ, ਦੇਤ ਅਸੀਸਨ ਸ੍ਰੀ ਗੁਰੂ ਰਾਏ।
ਦਾਨ ਲੈ ਕੇ ਗੁਰੂ ਦੀ ਵਡਿਆਈ ਕਰਦੇ ਜਾ ਰਹੇ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਮਹਾਨ ਦਾਨੀ ਹਨ, ਤੇ ਨਾਲ ਨਾਲ ਸ੍ਰੀ ਗੁਰੂ ਹਰਰਾਏ ਸਾਹਿਬ ਮਾਸ਼ਾ ਜੀ ਨੂੰ ਅਸੀਸਾਂ ਦੇ ਰਹੇ ਹਨ ਕਿ ਇਹ ਪੁੱਤਰ ਹੈ, ਇਹ ਜੁਗ ਜੁਗ ਜੀਏ, ਐਸੀ ਅਸੀਸਾਂ ਦੇ ਰਹੇ ਹਨ।
ਇੱਕ ਦਿਨ ਬੈਠੇ ਸਭਾ ਮਜਾਰੇ,
ਇੱਕ ਦਿਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਭਾ ਵਿਖੇ ਬਿਰਾਜਮਾਨ ਹਨ।
ਜਾਤੀ ਮਲਕ ਬਿਪਰ ਗੁਣ ਭਾਰੇ,
ਭਾਈ ਜਾਤੀ ਮਲਕ ਜੀ ਜਿਹੜੇ ਬ੍ਰਾਹਮਣ ਜਾਤੀ ਦੇ ਹਨ, ਜਿਨ੍ਹਾਂ ਦੇ ਅੰਦਰ ਅਨੇਕਾਂ ਹੀ ਗੁਣ ਹਨ, ਸਤਿਗੁਰਾਂ ਦੇ ਕੋਲ ਆਏ ਹਨ।
ਸਤਿਗੁਰ ਘਰ ਕੋ ਪ੍ਰੋਹਿਤ ਹੈ,
ਜਿਹੜਾ ਗੁਰੂ ਘਰ ਦਾ ਪ੍ਰੋਹਿਤ ਹੈ, ਸਤਿਗੁਰਾਂ ਦੇ ਕੋਲ ਆ ਕੇ ਬਿਰਾਜਮਾਨ ਹੋਏ ਹਨ।
ਆਯੁਧ ਧਾਰੀ ਹੈ ਟਿਗਰੇ,
ਇਹ ਯੋਧਾ ਹੈ ਬ੍ਰਾਹਮਣ ਪਰ ਸ਼ਸਤਰ ਧਾਰੀ ਹੈ, ਹਰ ਵੇਲੇ ਤਿਆਰ ਬਰ ਤਿਆਰ ਰਹਿਣ ਵਾਲਾ ਇਹ ਯੋਧਾ ਹੈ।
ਰਣ ਮੈਂ ਕੀਨ ਪਰਾਕਰਮ ਭਾਰੇ,
ਇਸ ਯੋਧੇ ਨੇ ਯੁੱਧਾਂ ਵਿਖੇ ਅਨੇਕਾਂ ਪਰਾਕਰਮ ਵਿਖਾਏ, ਆਪਣਾ ਬਲ ਵਿਖਾਇਆ, ਆਪਣਾ ਜੋਸ਼ ਵਿਖਾਇਆ ਹੈ।
ਸ਼ਤਰੂ ਤੁਰਕ ਅਨੇਕ ਸੰਘਾਰੇ,
ਅਨੇਕਾਂ ਤੁਰਕ ਅਨੇਕਾਂ ਦੁਸ਼ਮਣਾਂ ਦਾ ਨਾਸ਼ ਕੀਤਾ ਹੈ।
ਪੂਰਬ ਗੁਰ ਟਿਕ ਸਿੰਘਾ ਨਾਮ,
ਇਸ ਤੋਂ ਪਹਿਲਾਂ ਭਾਈ ਸਿੰਘਾ ਨਾਮ ਦਾ ਪੁਰੋਹਿਤ ਗੁਰੂ ਘਰ ਵਿਖੇ ਰਹਿਣ ਵਾਲਾ, ਜਿਸ ਨੇ ਬਹੁਤ ਯੁੱਧ ਲੜੇ ਭਾਵ ਸਤਿਗੁਰ ਲਈ ਆਪਣਾ ਆਪ ਕੁਰਬਾਨ ਕਰਵਾਇਆ ਹੈ।
ਜੋਗੀ ਲੜਤ ਰਿਓ ਰਣ ਧਾਮ,
ਜੋਗੀ ਸਤਿਗੁਰ ਲਈ ਆਪਣੇ ਸਰੀਰ ਨੂੰ ਕੁਰਬਾਨ ਕਰਵਾ ਕੇ ਯੁੱਧ ਕੀਤੇ ਜਿਸ ਨੇ, ਤੇ ਆਪ ਸ਼ਹੀਦ ਹੋ ਕੇ ਸੱਚਖੰਡ ਪਹੁੰਚ ਗਿਆ ਹੈ।
ਇਸ ਪਿੱਛੇ ਭਾਸਵ ਧਾਨ ਜਦੈ ਤੁਰੰਗ ਵੀਰ ਬਲਵਾਨ,
ਭਾਈ ਸਿੰਘਾ ਪੁਰੋਹਿਤ ਤੋਂ ਬਾਅਦ ਭਾਈ ਜਾਤੀ ਮਲਕ ਜੀ, ਇਹ ਬ੍ਰਾਹਮਣ ਉਹੀ ਜਾਤੀ ਹੈ ਪਰ ਉਹੀ ਗੁਰੂ ਕੇ ਪਿਆਰੇ ਹਨ, ਜਿਹੜੇ ਸਤਿਗੁਰ ਲਈ ਆਪਣਾ ਆਪ ਕੁਰਬਾਨ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ।
ਦਇਆ ਰਾਮ ਪੁਜਿਓ ਇਸ ਨੰਦ,
ਇਹਦਾ ਪੁੱਤਰ ਭਾਈ ਦਇਆ ਰਾਮ ਜੀ ਹਨ।
ਦਸਮ ਗੁਰੂ ਟਿਕ ਰਹੇ ਆਨੰਦ,
ਦਇਆ ਰਾਮ ਜੀ ਦਸਵੇਂ ਪਾਤਸ਼ਾਹ ਤੱਕ ਰਹੇ ਹਨ।
ਰਣ ਤੋਂ ਕਰੇ ਕਥਾ ਤਬ ਆਵੇ,
ਖਾਲਸਾ ਜੀ ਉਹ ਕਥਾ ਅੱਗੇ ਆਵੇਗੀ ਕਿ ਭਾਈ ਦਇਆ ਰਾਮ ਜੀ ਇਸ ਜਾਤੀ ਮਲਕ ਦੇ ਪੁੱਤਰ ਹਨ, ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿਖੇ ਅਨੇਕਾਂ ਕੌਤਕ ਵਿਖਾਏ, ਦਸਵੇਂ ਪਾਤਸ਼ਾਹ ਵਿਖੇ ਜਦੋਂ ਜੰਗਾਂ ਲੜੀਆਂ, ਯੁੱਧ ਲੜੇ, ਤੇ ਉਦੋਂ ਇਸ ਯੋਧੇ ਨੇ ਆਪਣੇ ਕੌਤਕ ਵਿਖਾਏ ਹਨ।
ਸ਼ਤਰੂ ਪਹਾੜੀ ਲੜ ਕਰ ਕਾਵੇ,
ਅਨੇਕਾਂ ਪਹਾੜੀ ਇਹ ਕਾਇਰ, ਇਹ ਬੁਜ਼ਦਿਲ, ਇਹ ਬੁੱਤ ਪ੍ਰਸਤ ਜਦੋਂ ਆਉਣਗੇ ਜੰਗਾਂ ਹੋਣਗੀਆਂ, ਉਦੋਂ ਇਸ ਯੋਧੇ ਨੇ ਆਪਣੇ ਯੁੱਧ ਦੇ ਪ੍ਰਕਰਮ ਵਿਖਾਣੇ ਹਨ।
ਜਾਤੀ ਮਲਕ ਜਾਨ ਨਿਜ ਅੰਤ, ਗਇਓ ਜਹਾਂ ਬੈਠੇ ਭਗਵੰਤ,
ਭਾਈ ਜਾਤੀ ਮਲਕ ਜੀ ਜਿਨ੍ਹਾਂ ਨੇ ਇਹ ਜਾਣ ਲਿਆ ਵੀ ਸਾਡੇ ਸਰੀਰ ਦਾ ਅੰਤ ਹੋਣ ਵਾਲਾ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਸਿੱਖ ਗੁਰੂ ਕੇ ਪਿਆਰੇ ਉਹ ਬ੍ਰਹਮ ਗਿਆਨ ਦੇ ਸਰੂਪ ਹਨ, ਜਾਣਦੇ ਹਨ ਕਦੋਂ ਸਰੀਰ ਤਿਆਗਣਾ ਹੈ। ਐਸੇ ਬ੍ਰਹਮ ਗਿਆਨ ਦੇ ਸਰੂਪ ਭਾਈ ਜਾਤੀ ਮਲਕ ਜੀ ਨੇ ਜਾਣ ਲਿਆ ਕਿ ਅਸਾਂ ਨੇ ਹੁਣ ਸਰੀਰ ਤਿਆਗ ਦੇਣਾ ਹੈ।
ਭਗਵੰਤ
ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਿਰਾਜਮਾਨ ਹਨ, ਉਥੇ ਗਏ ਹਨ।
ਹੱਥ ਜੋੜ ਕਰ ਆਪਣਾ ਪ੍ਰਸੰਗ,
ਹੱਥ ਜੋੜ ਕੇ ਬੇਨਤੀ ਕੀਤੀ ਹੈ, ਆਪਣਾ ਪ੍ਰਸੰਗ ਸੁਣਾਇਆ ਹੈ।
ਭਨਿਓ ਸਕਲ ਹੀ ਗੁਰ ਕੇ ਸੰਗ,
ਜੋ ਪ੍ਰਸੰਗ ਹੈ ਆਪਣੇ ਮਨ ਦੀ ਬਿਰਥਾ ਹੈ, ਸਤਿਗੁਰ ਦੇ ਹਜੂਰ ਬੇਨਤੀ ਕੀਤੀ ਹੈ।
ਕਰੋ ਖੁਸ਼ੀ ਵੋ ਪਰ ਇਸ ਕਾਲ, ਪ੍ਰਾਨ ਅੰਤ ਹੋਏ ਚੈਤੀ ਉਤਾਲ।
ਏ ਮਹਾਰਾਜ, ਮੇਰੀ ਬੇਨਤੀ ਹੈ ਕਿ ਮੇਰੇ ਤੇ ਖੁਸ਼ੀਆਂ ਕਰੋ, ਬਖਸ਼ਿਸ਼ ਕਰੋ ਕਿ ਮੇਰੇ ਪ੍ਰਾਣਾਂ ਦਾ ਅੰਤ ਹੋਣ ਵਾਲਾ ਹੈ। ਸਤਿਗੁਰ ਪਾਤਸ਼ਾਹ ਜੀ, ਮੈਂ ਪ੍ਰਾਣ ਤਿਆਗ ਦਵਾਂ ਤੇ ਆਪ ਜੀ ਬਖਸ਼ਿਸ਼ ਕਰੋ, ਮੇਰਾ ਕਲਿਆਣ ਕਰੋ।
ਪੁਰੋਹਿਤ ਮੈਂ ਉਹ ਰਾਵਰ ਕੇਰਾ,
ਮੈਂ ਆਪ ਜੀ ਦੇ ਘਰ ਦਾ ਪੁਰੋਹਿਤ ਹਾਂ, ਆਪ ਜੀ ਦੇ ਘਰ ਦਾ ਸੇਵਕ ਹਾਂ। ਸਤਿਗੁਰੂ ਜੀ ਬਖਸ਼ਿਸ਼ ਕਰੋ, ਕੋਈ ਐਸਾ ਦਾਨ ਦਵੋ ਜਿਹੜਾ ਦਾਨ ਇੱਥੇ ਵੀ ਰਵੇ ਤੇ ਅਗਾਂਹ ਵੀ ਨਾਲ ਜਾਵੇ।
ਜੋ ਦਾਨ ਬ੍ਰਹਮ ਗਿਆਨ ਬਡੇਰਾ,
ਸਤਿਗੁਰੂ ਜੀ ਇੱਕ ਦਾਨ ਦਵੋ। ਮਨ ਦੀ ਲੋਚਾ ਹੈ ਕਿ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰੋ, ਜਿਹੜਾ ਗਿਆਨ ਕਿਸੇ ਨੂੰ ਨਹੀਂ ਮਿਲਦਾ। ਜਾਂ ਗਤ ਕੋ ਜੋਗੀ ਸੁਰ ਬਾਛਤ, ਸੋ ਗਤ ਛਿਨ ਮੈਂ ਪਾਈ। ਐਸੀ ਗਤ, ਐਸੀ ਅਵਸਥਾ, ਐਸਾ ਦਾਨ ਮਹਾਰਾਜ ਬਖਸ਼ਿਸ਼ ਕਰੋ ਜਿਸ ਨੂੰ ਬ੍ਰਹਮ ਗਿਆਨ ਆਖਦੇ। ਮਹਾਰਾਜ ਆਪ ਜੀ ਉਸ ਗਿਆਨ ਨੂੰ ਬਖਸ਼ਿਸ਼ ਕਰੋ,
ਜਨਮ ਨਾ ਧਾਰੋ,
ਜਿਸ ਗਿਆਨ ਕਰਕੇ ਮੇਰਾ ਜਨਮ ਮਰਨ ਨਾ ਹੋਵੇ, ਜਨਮ ਮਰਨ ਦੀ ਫਾਸੀ ਕੱਟ ਜਾਵੇ, ਮੈਂ ਮੁੜ ਕੇ ਜਨਮ ਨਾ ਧਾਰਨ
ਕਰਾਂ। ਇਹ
ਕਰਮ ਦੀ ਫਾਸੀ ਇਹ ਸਭ ਖਤਮ ਹੋ ਜਾਵੇ। ਇਹ ਕਰਮਾਂ ਕਰਕੇ ਜਨਮ ਹੁੰਦੇ, ਤਿੰਨ ਤਰ੍ਹਾਂ ਦੇ ਕਰਮ ਹਨ, ਸੰਚਿਤ ਕਰਮ, ਕਿਰਿਆਮਾਨ ਕਰਮ ਅਤੇ ਪਰਾਲਬਧ ਕਰਮ। ਜਿਹੜੇ ਇਸ ਵੇਲੇ ਅਸੀਂ ਕਰ ਰਹੇ ਹਾਂ ਇਹ ਕਿਰਿਆਮਾਨ ਕਰਮ, ਐਟ ਪ੍ਰੈਜੈਂਟ ਟਾਈਮ, ਤੇ ਕੁਝ ਸਮੇਂ ਬਾਅਦ ਇਹੀ ਕਰਮ ਬਣਨਗੇ ਸੰਚਿਤ ਕਰਮ, ਤੇ ਇੱਕ ਜਨਮ ਤੋਂ ਬਾਅਦ ਇਹੀ ਕਰਮ ਬਣਨਗੇ ਪਰਾਲਬਧ ਕਰਮ। ਸਤਿਗੁਰੂ ਜੀ ਬਖਸ਼ਿਸ਼ ਕਰੋ, ਇਹ ਕਰਮਾਂ ਦਾ ਗੇੜਾ ਹੀ ਮੁੱਕ ਜਾਵੇ, ਇਹ ਕਰਮਾਂ ਦਾ ਖੇਡ ਹੀ ਮੁੱਕ ਜਾਵੇ। ਮਹਾਰਾਜ ਐਸਾ ਗਿਆਨ ਬਖਸ਼ਿਸ਼ ਕਰੋ,
ਸਰੂਪ ਮੋਹਿਦੇਉ ਸਮਝਾਏ,
ਐਸਾ ਸਰੂਪ ਉਹ ਮੇਰਾ ਹੈ। ਸਤਿਗੁਰੂ ਜੀ ਸਾਨੂੰ ਆਪਣੇ ਸਰੂਪ ਦਾ ਗਿਆਨ ਕਰਾਵੋ ਕਿ ਆਪਣਾ ਸਰੂਪ ਕਿਹੜਾ ਹੈ, ਉਹ ਸਰੂਪ ਦਾ ਕਿਹੜਾ ਲਕਸ਼ ਹੈ, ਉਹ ਕਿਸ ਪ੍ਰਕਾਸ਼ ਵਾਲਾ ਹੈ। ਮਹਾਰਾਜ ਐਸੀ ਬਖਸ਼ਿਸ਼ ਕਰੋ,
ਜੋਗੀ ਕਰਤੇ ਉਪਾਏ,
ਜਿਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਲਈ ਜੋਗੀ ਅਨੇਕਾਂ ਉਪਾਅ ਕਰਦੇ, ਕਦੀ ਪੁੱਠੇ ਲਟਕਣਾ, ਕਦੀ ਜਲ ਵਿਖੇ ਬੈਠੇ ਰਹਿਣਾ, ਕਦੀ ਆਪਣੇ ਆਲੇ ਦੁਆਲੇ ਅੱਗ ਬਾਲ ਲੈਣੀ, ਕਦੀ ਕੀ ਕਰਨਾ, ਕਦੀ ਕੀ ਕਰਨਾ। ਐਸੇ ਜੋਗੀ, ਐਸੇ ਰਿਸ਼ੀ ਮੁਨੀ ਬ੍ਰਹਮ ਗਿਆਨ ਲਈ ਅਨੇਕਾਂ ਉਪਾਅ ਵਰਤਦੇ ਹਨ। ਮਹਾਰਾਜ ਆਪ ਜੀ ਬਖਸ਼ਿਸ਼ ਕਰੋ, ਐਸੇ ਗਿਆਨ ਦੀ ਬਖਸ਼ਿਸ਼ ਕਰੋ।
ਮਨ ਬਿਸਰਾਮ ਪਾਏ ਨਾ ਧਾਵੇ,
ਇਹ ਸਤਿਗੁਰ ਜੀ ਇਹ ਮੇਰਾ ਮਨ ਟਿਕਦਾ ਨਹੀਂ, ਮਨ ਟਿਕ ਜਾਵੇ ਮੁੜ ਕੇ ਦੌੜੇ ਨਾ, ਐਸੀ ਆਪ ਜੀ ਰਹਿਮਤ ਕਰੋ।
ਨਿਜ ਆਨੰਦ ਕੇ ਵਿਖੇ ਸਮਾਵੇ,
ਆਪਣੇ ਆਨੰਦ ਵਿਖੇ ਇਹ ਮਨ ਟਿਕ ਜਾਵੇ। ਜਿਹੜਾ ਮਨ ਹਰ ਵੇਲੇ ਦੌੜੀ ਜਾ ਰਿਹਾ, ਦੌੜੀ ਜਾ ਰਿਹਾ, ਦਸਾਂ ਪਾਸਿਆਂ ਵਿਖੇ ਮਨ ਦੌੜੀ ਜਾਂਦਾ ਹੈ। ਕਬਹੂ ਜੀੜਾ ਊਬ ਚੜ੍ਹਦ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਐਸੀ ਇਹ ਮਨ ਦੀ ਅਵਸਥਾ ਹੈ।
ਇਮ ਸੁਨ ਕੇ ਪ੍ਰੋਤ ਕੋ ਆਸ਼ੈ,
ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਭਾਈ ਜਾਤੀ ਮਲਕ ਪ੍ਰੋਹੀ ਦਾ ਆਸ਼ਾ ਸੁਣ ਕੇ, ਉਹਦੀ ਬੇਨਤੀ ਸੁਣ ਕੇ,
ਮੁਕਤੇ ਗੁਰਬਾਕ ਪ੍ਰਕਾਸ਼,
ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਬਚਨ ਫੁਰਮਾਨ ਕਰਨ ਲੱਗੇ ਹਨ।
ਜਾਤੀ ਮਲਕ ਧਨ ਤੁਮ ਹੈ, ਧਨ ਹੰਤਾ ਕੋ ਤਿਆਗਨ ਚੈ,
ਜਾਤੀ ਮਲਕ ਜੀ ਤੁਸੀਂ ਧਨ ਹੋ, ਤੁਸੀਂ ਧਨ ਹੋ, ਤੁਹਾਨੂੰ ਪਤਾ ਲੱਗ ਗਿਆ ਵੀ ਅਸੀਂ ਤਨ ਹੰਕਾਂ ਨੂੰ ਤਿਆਗ ਦੀਏ। ਜਿਸ ਨੂੰ ਸੋਝੀ ਹੋ ਜਾਵੇ ਕਿ ਮੇਰੇ ਅੰਦਰ ਅਹੰਕਾਰ ਹੈ ਤੇ ਉਹ ਗੁਰਸਿੱਖ ਵੀ ਧਨ ਹੈ। ਸਾਨੂੰ ਪਤਾ ਹੀ ਨਹੀਂ ਕਿ ਸਾਡੇ ਅੰਦਰ ਇੱਕ ਕਈ ਤਰ੍ਹਾਂ ਦਾ ਅਹੰਕਾਰ ਹੈ, ਇੱਕ ਤਨ ਹੰਤਾ, ਸਰੀਰ ਆਪਣਾ ਹੈ ਇਹ ਹੈ ਨਹੀਂ, ਪਰ ਅਸਾਂ ਨੇ ਮੰਨਿਆ ਹੋਇਆ। ਇਹ ਤਨ ਹੰਤਾ ਦੇਹ ਹੰਤਾ ਜਿਸ ਨੂੰ ਪਤਾ ਲੱਗ ਜਾਵੇ ਕਿ ਮੇਰੇ ਅੰਦਰ ਇਹ ਅਹੰਕਾਰ ਹੈ, ਤੁਹਾਨੂੰ ਸੋਝੀ ਹੋ ਗਈ ਹੈ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਸੀਂ ਆਪਣੇ ਸਰੀਰ ਦੀ ਹੰਕਾ ਤਿਆਗ ਦਈਏ।
ਦੁਬਦਾ ਮੈਂ ਮਨ ਬਿਗੜਿਓ ਸਦਾ,
ਹਰ ਵੇਲੇ ਇਹ ਮਨ ਦੁਬਦਾ ਵਿਖੇ ਹੀ ਰਹਿੰਦਾ। ਦੁਬਦਾ ਦੋ ਪ੍ਰਕਾਰ ਦੀ ਵਿਧਾ, ਇਹ ਕਰਾਂ ਜਾਂ ਉਹ ਕਰਾਂ, ਜਿਹਨੂੰ ਆਖਦੇ ਦੁਆਇਤ ਮਾਇੰਡ। ਮਾਇੰਡ ਇਹ ਮਨ ਦੀ ਬਿਰਤੀ ਦੋ ਪਾਸੇ ਰਵੇ, ਬਾਣੀ ਪੜ੍ਹੀਏ ਜਾਂ ਨਾ ਪੜ੍ਹੀਏ, ਗੁਰੂ ਘਰ ਜਾਈਏ ਜਾਂ ਨਾ ਜਾਈਏ, ਇਹ ਕੰਮ ਕਰੀਏ। ਜਿੱਥੇ ਜਾਣ ਲੱਗ ਗਿਆ ਉਥੇ ਮਨ ਡਿਵਾਈਡ ਹੋ ਗਿਆ। ਐਸਾ ਡਿਵਾਈਡ ਮਾਇੰਡ, ਦੁਬਦਾ ਵਾਲਾ ਇਹ ਮਨ ਜਿਹੜਾ ਹਰ ਵੇਲੇ ਦੌੜਦਾ ਰਹਿੰਦਾ ਹੈ।
ਏਕਤਾ ਮੈਂ ਪ੍ਰਾਪਤ ਨਾ ਕਦਾ,
ਇਹ ਮਨ ਕਦੀ ਏਕਤਾ ਵਿਖੇ ਆਉਂਦਾ ਹੀ ਨਹੀਂ। ਏਕਤਾ ਕੀ ਹੈ? ਇੱਕ ਓਅੰਕਾਰ ਸਰੂਪ, ਅਕਾਲ ਪੁਰਖ ਸਰੂਪ, ਉਹ ਸਰੂਪ ਵਿਖੇ ਇਹ ਮਨ ਟਿਕਦਾ ਹੀ ਨਹੀਂ।
ਨਿਜ ਸਰੂਪ ਤਨ ਕੋ ਨਾ ਜਾਣ।
ਹੁਣ ਮਹਾਰਾਜ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਦੇ ਹਨ ਕਿ ਭਾਈ ਜਾਤੀ ਮਲਕ ਜੀ, ਤੁਸੀਂ ਆਪਣੇ ਆਪ ਨੂੰ, ਆਪਣੇ ਸਰੂਪ ਨੂੰ ਸਰੀਰ ਨਾ ਜਾਣੋ। ਸਰੀਰ ਜੋ ਦਿਖ ਰਿਹਾ ਹਾੜ ਮਾਸ ਨਾੜੀ ਕੋ ਪਿੰਜਰ, ਇਹ ਪਿੰਜਰਾ ਹੈ ਹੱਡੀਆਂ ਮਾਸ ਨਾੜੀਆਂ ਦਾ, ਤੁਹਾਡਾ ਇਹ ਸਰੂਪ ਨਹੀਂ, ਤੁਸੀਂ ਇਸ ਤੋਂ ਨਿਆਰੇ ਹੋ।
ਜਨਮਤ ਅਰੇ ਬਿਨਸਨਵਾਨ,
ਸਰੀਰ ਦਾ ਕੰਮ ਕੀ ਹੈ? ਜਨਮਨਾ ਅਤੇ ਬਿਨਸਨਾ, ਜੰਮਣਾ ਅਤੇ ਖਤਮ ਹੋਣਾ, ਇਹ ਧਰਮ ਹੈ ਸਰੀਰ ਦਾ। ਜਦੋਂ ਵਿਧਾਨ ਦੀ ਵਿਚਾਰ ਆਉਂਦੀ ਹੈ ਤੇ ਉਥੇ ਦੱਸਦੇ ਗੁਰਮੁਖ ਪਿਆਰੇ ਕਿ ਹਰ ਇੱਕ ਦੇ ਵੱਖਰੇ ਵੱਖਰੇ ਧਰਮ ਹਨ, ਤੇ ਸਰੀਰ ਦਾ ਧਰਮ ਵੱਖਰਾ, ਮਨ ਦਾ ਧਰਮ ਵੱਖਰਾ, ਤੇ ਬੁੱਧੀ ਦਾ ਧਰਮ ਵੱਖਰਾ, ਸਭ ਦੇ ਧਰਮ ਵੱਖਰੇ ਵੱਖਰੇ ਹਨ। ਸਰੀਰ ਦਾ ਇਹ ਧਰਮ ਹੈ ਕਿ ਜੰਮਣਾ ਅਤੇ ਮਰਨਾ, ਇਹ ਸਰੀਰ ਦਾ ਧਰਮ ਹੈ। ਜਿਹੜਾ ਸਰੀਰ ਆਇਆ ਹੈ ਇਹਨੇ ਜਾਣਾ ਹੈ, ਇਹਦਾ ਅੰਤ ਜ਼ਰੂਰ ਹੋਵੇਗਾ।
ਬਾਲਕ ਤਰਨ ਬਿਰਧ ਹੋਏ ਜਾਏ,
ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾ, ਇਹ ਸਰੀਰ ਦੀ ਅਵਸਥਾ ਹੈ। ਜਦੋਂ ਸਰੀਰ ਜੰਮਿਆ ਹੀ ਨਹੀਂ ਸੀ ਉਦੋਂ ਕੀ ਸੀ? ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਛੋਟੇ ਦੇ ਅੰਸ਼ ਚੋਂ ਸਰੀਰ ਬਣਨਾ ਸ਼ੁਰੂ ਹੋਇਆ। ਸਰੀਰ ਵੱਧਦਾ ਗਿਆ ਕਿਵੇਂ? ਅਨਮੈ ਕੋਸ਼ ਦੁਆਰਾ। ਪੰਜ ਤਰ੍ਹਾਂ ਦੇ ਕੋਸ਼ ਹਨ, ਅਨਮੈ, ਪ੍ਰਾਣਮੈ, ਮਨੋਮੈ, ਵਿਗਿਆਨਮੈ, ਆਨੰਦਮੈ, ਤੇ ਪਹਿਲਾ ਕੋਸ਼ ਇਹ ਅਨਮੈ ਕੋਸ਼। ਜਦੋਂ ਸਰੀਰ ਅੰਨ ਖਾਂਦਾ, ਰੋਜੀ ਰੋਟੀ ਖਾਂਦਾ, ਕੋਈ ਖੁਰਾਕ ਖਾਂਦਾ, ਇਸ ਵਿਖੇ ਵਾਧਾ ਹੁੰਦਾ ਤੇ ਬਚਪਨ ਦੀ ਅਵਸਥਾ ਬੀਤਦੀ ਹੈ, ਜਵਾਨੀ ਦੀ ਅਵਸਥਾ ਆ ਗਈ। ਜਵਾਨੀ ਵੀ ਚਲੀ ਗਈ, ਬਦਲਾਵ ਆ ਗਿਆ। ਪ੍ਰਣਾਮਵਾਦੀ ਇਹ ਸਰੀਰ ਦਾ ਧਰਮ ਹੈ। ਅਗਾਂਹ ਸ਼ਬਦ ਆਵੇਗਾ ਕਿ ਪ੍ਰਣਾਮੀ, ਜਦੋਂ ਸਰੀਰ ਦਾ ਪ੍ਰਣਾਮ ਹੋਵੇ, ਬਦਲਾਵ ਹੋਵੇ, ਇਹ ਸਰੀਰ ਦਾ ਧਰਮ ਹੈ ਕਿ ਕਦੀ ਬਚਪਨ, ਕਦੀ ਜਵਾਨੀ, ਕਦੀ ਬੁਢੇਪਾ, ਤੇ ਕਦੀ ਖੇ ਕੀ ਖੇ, ਕਦੀ ਸਰੀਰ ਖੇ ਬਣ ਜਾਵੇਗਾ।
ਹੈ ਪ੍ਰਣਾਮੀ ਏਵ ਉਪਾਏ,
ਪ੍ਰਣਾਮੀ ਏਵ ਉਪਾਏ, ਇਹ ਸਰੀਰ ਪ੍ਰਣਾਮਵਾਦੀ ਹੈ। ਪ੍ਰਣਾਮਵਾਦੀ ਬਦਲਣਹਾਰ। ਛੋਟੀ ਜੀ ਮਿਸਾਲ ਕਿ ਦੁੱਧ ਨੂੰ ਜਾਗ ਲਗਾਉਣੀ ਹੈ, ਪਹਿਲਾਂ ਗਰਮ ਕਰ ਲੋ। ਗਰਮ ਕਰ ਲਿਆ, ਉਹਦਾ ਸਰੂਪ ਬਦਲ ਗਿਆ ਤੇ ਜਾਗ ਲਗਾ ਤੀ। ਜਾਗ ਕੀ ਹੈ? ਵਿਕਾਰ ਪੈਣਾ। ਵਿਕਾਰ ਪੈ ਗਿਆ, ਜਾਗ ਲੱਗ ਗਈ, ਦਹੀਂ ਬਣ ਗਿਆ। ਦਹੀਂ ਚ ਵਿਕਾਰ ਪਾਇਆ, ਮਧਾਣੀ ਪਾ ਕੇ ਰਿੜਕ ਲੋ, ਉਹਦਾ ਮੱਖਣ ਬਣ ਗਿਆ। ਮੱਖਣ ਵਿਖੇ ਵਿਕਾਰ ਪਿਆ, ਉਹਨੂੰ ਗਰਮ ਕੀਤਾ ਅੱਗ ਤੇ ਰੱਖ ਕੇ, ਤੇ ਉਹਦਾ ਘਿਓ ਬਣ ਗਿਆ। ਘਿਓ ਤੋਂ ਅਨੇਕਾਂ ਪਦਾਰਥ ਬਣ ਗਏ। ਉਹਨਾਂ ਪਦਾਰਥਾਂ ਤੋਂ ਜਦੋਂ ਸਾਡੇ ਸਰੀਰ ਵਿਖੇ ਤਾਕਤ ਆਈ, ਕੁਝ ਤਾਕਤ ਬਣ ਗਈ, ਕੁਝ ਵਿਸ਼ਟਾ ਬਣ ਗਈ, ਇਹ ਸਰੀਰ ਵਿਖੇ ਬਦਲਾਵ ਆਉਂਦਾ ਗਿਆ। ਜਿਵੇਂ ਬਦਲਾਵ ਦੁੱਧ ਵਿਖੇ ਆਇਆ, ਇਸੇ ਤਰ੍ਹਾਂ ਸਰੀਰ ਦੀ ਅਵਸਥਾ ਹੈ ਕਿ ਸਰੀਰ ਵਿਖੇ ਸਮੇਂ ਸਮੇਂ ਅਨੁਸਾਰ ਬਦਲਾਵ ਆਉਂਦਾ ਹੈ। ਇਹ ਸਰੀਰ ਪ੍ਰਣਾਮਵਾਦੀ ਹੈ।
ਸਭ ਸਰੂਪ ਮੈਂ ਇਹ ਸਭ ਨਾਏ,
ਜਾਤੀ ਮਰਗ ਜੀ, ਤੁਹਾਡਾ ਇਹ ਸਰੂਪ ਨਹੀਂ, ਤੁਸੀਂ ਸਰੀਰ ਨਹੀਂ। ਜਦੋਂ ਗੁਰੂ ਨਾਨਕ ਪਾਤਸ਼ਾਹ ਅੰਤਲੇ ਸਮੇਂ ਵਿਖੇ ਰਾਏ ਬੁਲਾਰ ਨੂੰ ਸਿੱਖਿਆ ਦੇਣ ਲੱਗੇ ਇਹੀ ਉਪਦੇਸ਼ ਸੀ, ਸੇਮ ਉਪਦੇਸ਼ ਕਿ ਰਾਏ ਬੁਲਾਰ ਜੀ ਤੁਸੀਂ ਸਰੀਰ ਨਹੀਂ, ਤੁਸੀਂ ਮਨ ਨਹੀਂ, ਤੁਸੀਂ ਬੁੱਧੀ ਨਹੀਂ, ਤੁਸੀਂ ਇੰਦਰੀਆ ਨਹੀਂ, ਤੁਸੀਂ ਆਤਮ ਸਰੂਪ ਹੋ। ਅੱਜ ਇਹੀ ਉਪਦੇਸ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਾਤੀ ਮਲਕ ਜੀ ਨੂੰ ਬਖਸ਼ਿਸ਼ ਕਰ ਰਹੇ ਹਨ। ਜਾਤੀ ਮਲਕ ਜੀ, ਤੁਸੀਂ ਸਰੀਰ ਨਹੀਂ, ਤੁਹਾਡਾ ਸਰੂਪ ਹੋਰ ਹੈ।
ਸਦਾ ਇੱਕ ਰਸ ਜਾਨੋ ਤਾਏ,
ਉਹ ਸਰੂਪ ਸਦਾ ਇੱਕ ਰਸ ਰਹਿਣ ਵਾਲਾ ਹੈ। ਉਹ ਕੀ ਹੈ? ਆਤਮ ਸਰੂਪ। ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ, ਨਾ ਇਹ ਬਾਲਾ ਨਾ ਇਹ ਬੁੱਢਾ, ਨਾ ਬਚਪਨ ਵਿਖੇ ਆਉਂਦੀ ਹੈ ਨਾ ਆਤਮਾ ਬੁੱਢੀ ਹੁੰਦੀ ਹੈ, ਇੱਕ ਰਸ ਰਹਿੰਦੀ ਹੈ, ਪ੍ਰਕਾਸ਼ ਰੂਪ। ਜਾਤੀ ਮਲਕ ਜੀ, ਤੁਹਾਡਾ ਸਰੂਪ ਅਲੱਖ ਰਹਿਣ ਵਾਲਾ ਹੈ, ਕਦੀ ਨਾਸ਼ ਨਹੀਂ ਹੋਣ ਵਾਲਾ।
ਤਨ ਤੇ ਸੁਕ ਮਹਿਰ ਠੀਕੀ,
ਉਸ ਤੋਂ ਹੋਰ ਬਰੀਕ ਆ ਜਾਓ। ਬਰੀਕ ਆਖਦੇ ਸੂਖਮ ਨੂੰ। ਤਨ ਤੇ ਸੂਖਮ, ਸਰੀਰ ਵਿਖਦਾ ਹੈ, ਬੜਾ ਮੋਟਾ ਕੱਟਾ ਸਰੀਰ ਹੈ, ਪਰ ਸਰੀਰ ਤੋਂ ਹੋਰ ਬਰੀਕ ਹੈ ਇੰਦਰੀਆਂ। 10 ਇੰਦਰੀਆਂ, 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ। ਹੱਥ ਪੈਰ ਆਦਿਕ ਇਹ ਕਰਮ ਇੰਦਰੀਆਂ, ਜਿਨ੍ਹਾਂ ਦੁਆਰਾ ਕਰਮ ਹੋਵੇ। ਤੇ ਗਿਆਨ ਇੰਦਰੀਆਂ ਅੱਖਾਂ, ਕੰਨ, ਨਾਸਕਾ, ਜ਼ੁਬਾਨ। ਜ਼ੁਬਾਨ ਡਬਲ ਮਾਈਂਡਿਡ ਹੈ, ਇਹ ਕੰਮ ਵੀ ਕਰਦੀ ਹੈ ਤੇ ਇਹ ਰਸ ਵੀ ਲੈਂਦੀ ਹੈ। ਤੇ ਚਮੜੀ, ਇਹ 5ਵੀਂ ਗਿਆਨ ਇੰਦਰੀ ਹੈ। ਇਹ ਗਿਆਨ ਇੰਦਰੀਆਂ ਸਰੀਰ ਤੋਂ ਸੂਖਮ ਹਨ। ਹੁਣ ਇਹਨਾਂ ਬਾਰੇ ਜਾਣੋ।
ਇਹ ਵੀ ਮੈਂ ਸਰੂਪ ਨਿਜ ਜਾਣੋ,
ਇਹ ਵੀ ਤੁਹਾਡਾ ਸਰੂਪ ਨਹੀਂ। ਅੱਖਾਂ ਤੁਹਾਡਾ ਸਰੂਪ ਨਹੀਂ, ਕਿਉਂ? ਕਈ ਬੰਦੇ ਅੰਨੇ ਹੁੰਦੇ, ਦਿਖਦਾ ਹੀ ਨਹੀਂ ਬਿਲਕੁਲ, ਤਾਂ ਵੀ ਜਿਉਂਦੇ ਰਹਿੰਦੇ। ਕਈ ਬੰਦੇ ਬੋਲੇ ਹੁੰਦੇ, ਸੁਣਦਾ ਬਿਲਕੁਲ ਨਹੀਂ, ਤਾਂ ਵੀ ਜਿਉਂਦੇ ਹਨ। ਉਹਨਾਂ ਪਿੱਛੇ ਜੋ ਆਤਮ ਪ੍ਰਕਾਸ਼ ਰੂਪ ਕੰਮ ਕਰ ਰਿਹਾ, ਉਹ ਆਤਮਾ ਹੈ, ਉਹ ਇੰਦਰੀਆਂ ਨਹੀਂ। ਤੁਸੀਂ ਨਾ ਅੱਖਾਂ ਹੋ, ਨਾ ਕੰਨ ਹੋ, ਨਾ ਚਮੜੀ ਹੋ, ਨਾ ਤੁਸੀਂ ਜ਼ੁਬਾਨ ਦਾ ਕੋਈ ਰਸ ਹੋ, ਤੁਸੀਂ ਸਭ ਤੋਂ ਨਿਆਰੇ ਹੋ।
ਇੱਕ ਤੋਂ ਪ੍ਰਿਥਕ ਪ੍ਰਿਥਕ ਵੀ ਨ ਮੰਨੋ,
ਇੱਕ ਤਾਂ ਇਹਨੂੰ ਵੱਖਰੀ ਵੱਖਰੀ ਜਾਣੋ ਕਿ ਸਭ ਵੱਖਰੀਆਂ ਵੱਖਰੀਆਂ। ਅੱਖਾਂ ਦਾ ਸਰੂਪ ਵੱਖਰਾ ਹੈ, ਅੱਖਾਂ ਵੇਖਦੀਆਂ ਤੇ ਕੰਨ ਸੁਣਦੇ ਹਨ। ਕੰਨਾਂ ਦਾ ਕੰਮ ਵੱਖਰਾ ਹੈ, ਕੰਨ ਵੇਖ ਨਹੀਂ ਸਕਦੇ। ਚਮੜੀ ਸਪਰਸ਼ ਕਰਦੀ ਹੈ, ਚਮੜੀ ਸੂੰਘ ਨਹੀਂ ਸਕਦੀ। ਇਹਨਾਂ ਸਭਨਾਂ ਦਾ ਕੰਮ ਵੱਖਰਾ ਵੱਖਰਾ ਹੈ।
ਸਭ ਕੋ ਇੱਕ ਸੁਭਾਵ ਨਹੀਂ,
ਸਭ ਦਾ ਇੱਕ ਸੁਭਾਵ ਨਹੀਂ। 5 ਵਿਸ਼ੇ ਹਨ: ਸ਼ਬਦ, ਸਪਰਸ਼, ਰੂਪ, ਰਸ, ਗੰਧ। ਇਹ 5 ਵਿਸ਼ੇ ਹਨ ਇੰਦਰੀਆਂ ਦੇ, ਕੋਈ ਸੂਖਮ ਹਨ, ਕੋਈ ਅਸੂਲ ਹਨ।
ਦੇਖੇ ਸੁਣੇ ਗੰਧ ਰਸ ਲੈ,
ਤੇ ਹੁਣ ਕਵੀ ਜੀ ਇਹਨਾਂ ਬਾਰੇ ਬਿਆਨ ਕਰਦੇ ਕਿ ਦੇਖਣਾ ਅੱਖਾਂ ਦਾ ਵਿਸ਼ਾ ਹੈ, ਅੱਖਾਂ ਵੇਖਦੀਆਂ, ਸੂੰਘਣਾ ਵਿਸ਼ਾ ਹੈ ਨਾਸਕਾ ਦਾ, ਚਮੜੀ ਦਾ ਵਿਸ਼ਾ ਹੈ ਸਪਰਸ਼ ਕਰਨਾ, ਕੰਨਾਂ ਦਾ ਵਿਸ਼ਾ ਹੈ ਸ਼ਬਦ ਨੂੰ ਸੁਣਨਾ, ਤੇ ਜੀਭ ਦਾ ਵਿਸ਼ਾ ਹੈ ਰਸ ਲੈਣਾ। ਸਭ ਦੇ ਵਿਸ਼ੇ ਵੱਖਰੇ ਵੱਖਰੇ ਹਨ। ਅੱਖਾਂ ਸਵਾਦ ਨਹੀਂ ਲੈ ਸਕਦੀਆਂ, ਕੇਵਲ ਵੇਖ ਸਕਦੀਆਂ ਹਨ। ਇਹ ਕੰਨ ਵੇਖ ਨਹੀਂ ਸਕਦੇ, ਕੇਵਲ ਸੁਣ ਸਕਦੇ ਹਨ। ਐਸੇ ਇਹ 5 ਗਿਆਨ ਇੰਦਰੀਆਂ, ਜਿਨ੍ਹਾਂ ਦੇ ਵਿਸ਼ੇ ਵੱਖਰੇ ਵੱਖਰੇ ਹਨ।
ਸਭ ਸਰੂਪ ਮੈਂ ਇਹ ਕੁਛ ਨਹੀਂ,
ਜਾਤੀ ਮਲਗੀ ਤੁਹਾਡਾ ਇਹ ਵੀ ਸਰੂਪ ਨਹੀਂ। ਤੁਹਾਡੇ ਸਰੂਪ ਵਿਖੇ ਵੇਖਣਾ ਹੁੰਦਾ ਹੀ ਨਹੀਂ, ਸੁਣਨਾ ਹੁੰਦਾ ਹੀ ਨਹੀਂ, ਬੋਲਣਾ ਹੁੰਦਾ ਹੀ ਨਹੀਂ। ਬ੍ਰਹਮ ਗਿਆਨੀ ਉਦੋਂ ਬੋਲਦਾ ਵੀ ਨਹੀਂ ਜਦੋਂ ਉਹਨੂੰ ਪੂਰਾ ਗਿਆਨ ਆ ਜਾਵੇ, ਉਹ ਸੁਣਦਾ ਵੀ ਨਹੀਂ। ਸੁਣੇਗਾ ਕੀ? ਸੁਣੇਗਾ ਦਵੈਤ ਨੂੰ। ਖਾਲਸਾ ਜੀ, ਜੋ ਬੋਲਣਾ ਹੈ, ਜੋ ਸੁਣਨਾ ਹੈ, ਜੋ ਵੇਖਣਾ ਹੈ, ਇਹ ਸਭ ਦਵੈਤ ਵਿਖੇ ਹੈ। ਇਹ ਦਵੈਤ ਤੋਂ ਭਾਵ 2 ਪ੍ਰਕਾਰ ਦੀ ਵਿਧਾ। ਇਸ ਤੋਂ ਵਿਪਰੀਤ ਹੈ ਵਿਵੇਕ, ਬਿਬ ਏਕ, 2 ਚੋਂ 1 ਹੋਣਾ, ਸੰਸਾਰਿਕ ਬਿਰਤੀ ਤੋਂ ਛੁੱਟ ਕੇ ਆਤਮ ਸਰੂਪ ਵੱਲ ਜਾਣਾ, ਇਹ ਵਿਵੇਕ ਹੈ। ਵਿਵੇਕ ਵਿਖੇ ਗਿਆਨਵਾਨ ਅਵਸਥਾ ਵਿਖੇ ਕੋਈ ਸੁਣਿਆ ਜਾਂਦਾ ਹੀ ਨਹੀਂ, ਦੇਖਿਆ ਜਾਂਦਾ ਹੀ ਨਹੀਂ, ਸੁੰਘਿਆ ਜਾਂਦਾ ਹੀ ਨਹੀਂ, ਉਦੋਂ ਹਰ ਪਾਸੇ ਇੱਕ ਹੀ ਵਿਖਦਾ ਹੈ, ਦੂਜਾ ਹੈ ਹੀ ਨਹੀਂ। ਜਾਤੀ ਮਲਕ ਜੀ, ਤੁਸੀਂ ਇਹਨਾਂ ਤੋਂ ਸੂਕਮ ਹੋ, ਤੁਹਾਡਾ ਇਹ ਵਿਸ਼ਾ ਨਹੀਂ। ਆਪਣੇ ਹਿਰਦੇ ਵਿਖੇ ਜਾਣ ਲਓ, ਤੁਸੀਂ ਇਸ ਤੋਂ ਵੀ ਪਰੇ ਹੋ, ਇਸ ਤੋਂ ਵੀ ਸੂਕਮ ਹੋ। ਨਾ ਤੁਸੀਂ ਅੱਖਾਂ ਹੋ, ਨਾ ਤੁਸੀਂ ਕੰਨ ਹੋ, ਨਾ ਤੁਸੀਂ ਚਮੜੀ ਹੋ, ਤੁਸੀਂ ਸਭ ਤੋਂ ਸੂਕਮ ਹੋ।
ਸੰਕਲਪ ਵਿਕਲਪ ਉਠਾਵੇ,
ਇਸ ਤੋਂ ਬਰੀਕ ਅਵਸਥਾ ਆ ਗਈ ਮਨ ਦੀ ਅਵਸਥਾ, ਜਿਹੜਾ ਸੰਕਲਪ ਵਿਕਲਪ ਫੁਰਨਾ ਕਫੁਰਨਾ ਕਰਨਾ। ਸੰਕਲਪ ਚੰਗਾ ਸੋਚਣਾ, ਵਿਕਲਪ ਬੁਰਾ ਸੋਚਣਾ। ਮਨ ਦੀ ਸੋਚ ਹੈ, ਮਾਇੰਡ ਨੇ ਹਰ ਵੇਲੇ ਘੁੰਮਣਾ ਹੈ। ਕਦੀ ਇਹ ਮਾਇੰਡ, ਇਹ ਮਨ ਚੰਗਾ ਸੋਚਦਾ, ਕਦੀ ਇਹ ਮਨ ਬੁਰਾ ਸੋਚਦਾ। ਐਸੀ ਇਹ ਮਨ ਦੀ ਅਵਸਥਾ ਹੈ। ਇਹ ਮਨ ਦੇ ਦੋ ਧਰਮ ਹਨ, ਸੰਕਲਪ ਅਤੇ ਵਿਕਲਪ ਕਰਨਾ।
ਦੌੜਤ ਜਾਤ ਤੁਰਤ ਹਟੇ ਆਵੇ,
ਇਹ ਮਨ ਦੌੜਦਾ ਜਾਂਦਾ, ਦੌੜੀ ਜਾ ਰਿਹਾ, ਤੇ ਫਿਰ ਇਕਦਮ ਵੱਟ ਕੱਟ ਕੇ ਵਾਪਸ ਆ ਗਿਆ। ਤੁਰਤ ਹਟ ਆਵੇ, ਤੁਰਤ ਉਸੇ ਵੇਲੇ ਹਟ ਕੇ ਵਾਪਸ ਆ ਜਾਣਾ। ਆਖੋ ਸਤਨਾਮ। ਇੱਥੇ ਬੈਠੇ ਆ, ਮਨ ਇਕਦਮ ਇੱਥੇ ਬੈਠਾ, ਸੋਚ ਆ ਗਈ ਵੀ ਘਰ ਜਾਣਾ, ਉਹ ਕੰਮ ਕਰਨਾ। ਫਿਰ ਸੋਚ ਆਈ, ਨਹੀਂ ਮੈਂ ਕਥਾ ਸੁਣ ਰਿਹਾ, ਕਥਾ ਕਰ ਰਿਹਾ। ਮਨ ਦੌੜ ਕੇ ਗਿਆ, ਫਿਰ ਹਟ ਕੇ ਵਾਪਸ ਆ ਗਿਆ। ਇਹ ਸੰਕਲਪ ਵਿਕਲਪ, ਇਹ ਮਨ ਦੀ ਅਵਸਥਾ ਹੈ।
ਫਿਰ ਠੀਕ ਤੇ ਸੂਖਮ ਮਨ ਹੈ।
ਜਾਤੀ ਮਲਕ ਜੀ, ਇਹ ਇੰਦਰੀਆਂ ਤੋਂ ਸੂਖਮ ਹੈ ਮਨ। ਇੰਦਰੀਆਂ ਅੱਖਾਂ ਵਿਖਦੀਆਂ ਹਨ, ਕੰਨ ਵਿਖਰਿਆ, ਪਰ ਮਨ ਨਹੀਂ ਵਿਖਦਾ। ਮਨ ਇਸ ਤੋਂ ਸੂਖਮ ਹੈ, ਬਰੀਕ ਹੈ।
ਸ਼ੁੱਧ ਅਸ਼ੁੱਧ ਹੋਤ ਬੁੱਧ ਭਨ ਹੈ।
ਬੁੱਧਵਾਨ ਜਨ ਆਖਦੇ, ਵਿਦਵਾਨ ਗੁਰਮੁਖ ਜਨ ਆਖਦੇ ਕਿ ਕਦੀ ਇਹ ਮਨ ਸ਼ੁੱਧ ਹੁੰਦਾ, ਕਦੀ ਇਹ ਮਨ ਅਸ਼ੁੱਧ ਹੁੰਦਾ, ਕਦੀ ਇਹ ਮਨ ਮੈਲਾ ਹੁੰਦਾ, ਕਦੀ ਇਹ ਮਨ ਬਿਲਕੁਲ ਸਾਫ਼ ਰਹਿੰਦਾ, ਨਿਰਮਲ ਰਹਿੰਦਾ ਹੈ। ਇਹ ਮਨ ਦੀ ਅਵਸਥਾ ਹੈ।
ਮਨ ਤੇ ਥੋਲ ਪ੍ਰਾਣ ਜੋ ਹੈ।
ਹੁਣ ਉਸ ਤੋਂ ਬਰੀਕ ਆ ਜਾਓ, ਮਨ ਤੋਂ ਹੋਰ ਬਰੀਕ ਸੂਖਮ। ਵੈਸੇ ਤਾਂ ਹਨ ਪ੍ਰਾਣ ਜਿਹੜੇ ਵਿਖਦੇ ਹਨ, ਸਰੀਰ ਵਿਖੇ ਜਦੋਂ ਕੋਈ ਹਰਕਤ ਆਉਂਦੀ ਹੈ, ਸਵਾਸ ਆ ਰਹੇ, ਪ੍ਰਾਣਾਂ ਦਾ ਪਤਾ ਲੱਗਦਾ, ਪ੍ਰਾਣ ਚੱਲ ਰਹੇ ਹਨ। ਇਹ ਦੋ ਚੀਜ਼ਾਂ ਮਨ ਅਤੇ ਪ੍ਰਾਣ ਜਿਹੜੇ ਬਿਲਕੁਲ ਸੂਖਮ ਹਨ।
ਸੋਭੀ ਆਮਨ ਜਾਨੋ ਲੈ।
ਜਾਤੀ ਮਲਕ ਜੀ, ਤੁਸੀਂ ਉਹ ਵੀ ਨਹੀਂ। ਪ੍ਰਾਣ ਵੀ ਆਉਂਦੇ ਅਤੇ ਚਲੇ ਜਾਂਦੇ। ਜਿਹਨੂੰ ਪ੍ਰਾਣ ਆ ਗਏ ਉਹਨੂੰ ਆਦਮੀ ਆਖਦੇ। ਹਮ ਆਦਮੀ ਹਾਂ, ਇਕਦਮ ਹੀ ਪ੍ਰਾਣ ਆ ਗਿਆ ਆਦਮੀ, ਪ੍ਰਾਣ ਨਹੀਂ ਆਇਆ ਡੈਡ ਬੋਡੀ ਖਤਮ। ਇਹ ਪ੍ਰਾਣਾ ਦੀ ਅਵਸਥਾ ਹੈ। ਕਦੀ ਪ੍ਰਾਣ ਆ ਗਏ ਉਸ ਨੂੰ ਆਦਮੀ ਆਖਦੇ, ਪ੍ਰਾਣ ਨਹੀਂ ਆਏ, ਸਵਾਸ ਨਹੀਂ ਆਏ, ਉਹ ਬੰਦਾ ਖਤਮ ਹੋ ਜਾਂਦਾ ਹੈ।
ਅਤ ਵਿਕਾਰ ਇਹ ਤਿੰਨੋ ਮਾਨੇ,
ਤਿੰਨਾਂ ਵਿਖੇ 6 ਵਿਕਾਰ ਹਨ। ਹੁਣ ਇਹਨਾਂ ਬਾਰੇ ਸੁਣੋ।
ਜਨਮ ਮਰਨ ਤਨ ਮੈਂ ਹੋਏ ਜਾਂਦੇ।
ਦੋ ਵਿਕਾਰ ਸਰੀਰ ਦੇ ਹਨ, ਜੰਮਣਾ ਅਤੇ ਮਰਨਾ। ਇਹ ਪ੍ਰਣਾਮਵਾਦੀ ਅਵਸਥਾ ਸਰੀਰ ਦੀ ਹੈ, ਤਨ ਦੀ ਹੈ। ਕਦੀ ਸਰੀਰ ਜੰਮਦਾ ਹੈ, ਕਦੀ ਸਰੀਰ ਮਰਦਾ ਹੈ।
ਸੁਦਾ ਪਿਪਾਸਾ ਪ੍ਰਾਣ ਧਰੰਤੇ।
ਦੋ ਧਰਮ ਹਨ ਪ੍ਰਾਣਾ ਦੇ, ਭੁੱਖ ਅਤੇ ਪਿਆਸ ਲੱਗਣੀ। ਆਖੋ ਸਤਨਾਮ। ਬੜੀ ਸੂਖਮ ਵਰਸਾ ਹੈ ਕਿ ਸਰੀਰ ਨੂੰ ਕਈ ਵਾਰੀ ਗਰਮੀ ਸਰਦੀ ਮਹਿਸੂਸ ਹੁੰਦੀ ਹੈ, ਭੁੱਖ ਪਿਆਸ ਲੱਗਦੀ ਹੈ, ਪਰ ਉਹ ਸਰੀਰ ਦਾ ਧਰਮ ਨਹੀਂ, ਉਹ ਧਰਮ ਪ੍ਰਾਣਾ ਦਾ ਹੈ। ਅਸੀਂ ਆਖਦੇ ਹਾਂ ਭਾਈ ਮੈਂ ਮਰਨ ਵਾਲਾ, ਮੇਰੇ ਪ੍ਰਾਣ ਜਾਣ ਵਾਲੇ ਪਾਣੀ ਪਿਆ ਦੋ, ਉਹ ਧਰਮ ਬਣ ਗਿਆ ਪਾਣੀ ਪੀਣਾ ਪ੍ਰਾਣਾ ਦਾ। ਬੜੀ ਭੁੱਖ ਲੱਗ ਰਹੀ ਹੈ, ਮੈਂ ਮਰਨ ਵਾਲਾ, ਮੇਰੇ ਪ੍ਰਾਣ ਜਾਣ ਵਾਲੇ ਕੁਝ ਖਵਾ ਦੋ। ਖਾਣਾ ਪੀਣਾ ਸ਼ੁਦਾ ਪਿਪਾਸਾ, ਇਹ ਦੋਵੇਂ ਧਰਮ ਪ੍ਰਾਣਾ ਦੇ ਹਨ।
ਹਰਕ ਸ਼ੋਕ ਮਨ ਕੋ ਲਖੇ ਅੰਤੇ।
ਤੇ ਹੁਣ ਤੀਜਾ ਇਹ ਆ ਗਿਆ ਮਨ। ਮਨ ਦਾ ਧਰਮ ਕੀ ਹੈ? ਖੁਸ਼ੀ ਅਤੇ ਗਮੀ। ਹਰਕ ਅਤੇ ਸ਼ੋਕ, ਖੁਸ਼ੀ ਆ ਗਈ ਮਨ ਖੁਸ਼ ਹੋ ਗਿਆ, ਗਮੀ ਆ ਗਈ ਤੇ ਮਨ ਤੇ ਕੁਝ ਭਾਰ ਪੈ ਗਿਆ, ਇਹ ਛਾਤੀ ਕਰੀ ਭਾਰੀ ਲੱਗਦੀ ਹੈ, ਕੋਈ ਟੈਂਸ਼ਨ ਆ ਗਈ, ਕੋਈ ਗਮੀ ਆ ਗਈ, ਕੋਈ ਦਵੈਸ਼ ਭਾਵਨਾ ਆ ਗਈ, ਕੋਈ ਦੁੱਖ ਆ ਗਿਆ, ਇਹ ਧਰਮ ਮਨ ਦੇ ਐਸੇ ਅਵਸਥਾ ਬਰੀਕ ਧਰਮ ਹਨ ਜਿਹੜੇ ਵਿਖਦੇ ਨਹੀਂ, ਇਹਨੂੰ ਫੀਲ ਕਰਨਾ ਪੈਣਾ ਹੈ ਕਿ ਮਨ ਦਾ ਕੀ ਧਰਮ ਹੈ, ਖੁਸ਼ੀ ਅਤੇ ਗਮੀ ਹਰਕ ਸੋਗ ਇਹ ਮਨ ਦੀ ਅਵਸਥਾ ਹੈ।
ਇਨਤੇ ਵੀ ਸੂਖਮ ਤਵ ਰੂਪ,
ਜਾਤੀ ਮਰਗ ਜੀ ਤੁਸੀਂ ਇਸ ਤੋਂ ਵੀ ਸੂਖਮ ਹੋ, ਇਸ ਤੋਂ ਵੀ ਬ੍ਰੇਕ ਹੋ, ਨਾ ਤੁਸੀਂ ਤਨ ਹੋ। ਤਨ ਦੀ ਅਵਸਥਾ ਕੀ ਹੈ? ਜੰਮਣਾ ਅਤੇ ਮਰਨਾ, ਤੁਸੀਂ ਜੰਮਦੇ ਮਰਦੇ ਨਹੀਂ, ਆਤਮਾ ਅਜਨਮਾ ਹੈ, ਮਰਦੀ ਵੀ ਨਹੀਂ। ਨਾ ਤੁਸੀਂ ਪ੍ਰਾਣ ਹੋ, ਪ੍ਰਾਣ ਦਾ ਧਰਮ ਕੀ ਹੈ? ਭੁੱਖ ਅਤੇ ਪਿਆਸ ਲੱਗਣੀ, ਆਤਮਾ ਨੂੰ ਭੁੱਖ ਵੀ ਨਹੀਂ ਲੱਗਦੀ, ਪਿਆਸ ਵੀ ਨਹੀਂ ਲੱਗਦੀ। ਉਸ ਤੋਂ ਬਰੀਕ ਧਰਮ ਹੈ ਮਨ ਦਾ, ਕਿ ਮਨ ਨੂੰ ਸੋਗ ਅਤੇ ਖੁਸ਼ੀ ਆ ਗਈ, ਕਦੀ ਗਮੀ ਕਦੀ ਖੁਸ਼ੀ, ਕਦੀ ਹਰਕ ਕਦੀ ਸੋਗ, ਇਹ ਮਨ ਦਾ ਧਰਮ ਹੈ। ਪਰ ਆਤਮਾ ਨੂੰ ਖੁਸ਼ੀ ਗਮੀ ਹੈ ਹੀ ਨਹੀਂ, ਬ੍ਰਹਮ ਗਿਆਨੀ ਹਮੇਸ਼ਾ ਇਸ ਤੋਂ ਨਿਰਲੇਪ ਰਹਿੰਦੇ ਹਨ।
ਖਸ਼ਟ ਵਿਕਾਰਨ ਪ੍ਰਿਥਕ ਅਨੋਪ,
ਤੁਸੀਂ ਖਸ਼ਟ ਵਿਕਾਰਾਂ ਤੋਂ ਪਰੇ ਹੋ, ਅਲੱਗ ਹੋ, ਪ੍ਰਿਥਕ ਹੋ, ਅਨੂਪ ਉਪਮਾ ਤੋਂ ਰਹਿਤ ਹੋ, ਤੁਸੀਂ ਸਭ ਤੋਂ ਨਿਆਰੇ ਹੋ।
ਸਦਾ ਚੱਲ ਨੈ ਆਵਤ ਜਾਏ,
ਉਹ ਸਰੂਪ ਕੀ ਹੈ? ਸਦਾ ਅਚਲ ਨੈ ਆਵੇ ਜਾਏ, ਅਚਲ ਚਲਾਏ ਮਾਨ ਨਹੀਂ ਹੁੰਦਾ, ਖਤਮ ਨਹੀਂ ਹੁੰਦਾ, ਨਾ ਆਉਂਦਾ ਹੈ ਨਾ ਜਾਂਦਾ ਹੈ। ਐਸੇ ਸਰੂਪ ਨੂੰ ਆਖਦੇ ਬ੍ਰਹਮ ਗਿਆਨ ਦਾ ਸਰੂਪ, ਜਿਸ ਬਾਰੇ ਕੁਛ ਵੀ ਆਖਿਆ ਨਹੀਂ ਜਾ ਸਕਦਾ।
ਮਨ ਆਦਿਕ ਪ੍ਰੇਰਕ ਸਮਦਾਏ,
ਤੇ ਉਹ ਆਤਮਾ ਜਿਹੜੀ ਹਰ ਇੱਕ ਨੂੰ ਪ੍ਰੇਰ ਰਹੀ ਹੈ। ਤੁਸਾਂ ਨੇ ਕਦੀ ਬੁਰਾ ਨਾ ਮੰਨਣਾ, ਭਾਵੇਂ ਹਿੰਦੂ ਫਿਲੋਸਫੀ ਹੈ, ਜਿਹੜੇ ਕੁਸ਼ੇਤਰ ਗਏ ਹਨ, ਇੱਕ ਬ੍ਰਹਮ ਸਰੋਵਰ ਹੈ, ਬ੍ਰਹਮ ਸਰੋਵਰ ਦੇ ਵਿਚਕਾਰ ਇੱਕ ਰੱਥ ਬਣਿਆ ਹੋਇਆ ਹੈ। ਰੱਥ ਤੇ ਇੱਕ ਪਾਸੇ ਤਾਂ ਵਿਚਕਾਰ ਰੱਥ ਤੇ ਰਥਵਾਹੀ ਹਨ ਕ੍ਰਿਸ਼ਨ ਜੀ, ਵਿਚਕਾਰ ਬੈਠੇ ਅਰਜਨ, ਰੱਥ ਤੇ ਜਿਹੜੇ ਰੱਸੀਆਂ ਹਨ ਉਹ ਕ੍ਰਿਸ਼ਨ ਭਗਵਾਨ ਜੀ ਕੋਲ ਹਨ, ਦੁਆਪਰ ਦੇ ਅਵਤਾਰ ਸਨ। ਜਦੋਂ ਰਸ ਨੂੰ ਖਿੱਚਿਆ ਘੋੜੇ ਰੁਕ ਗਏ, ਰਥਵਾਹੀ ਕੌਣ? ਆਪ ਭਗਵਾਨ। ਇੱਥੇ ਇਹਦਾ ਅੰਦਰੂਨੀ ਭਾਵ ਬੁਰਾ ਨਾ ਮੰਨਣਾ, ਇੱਕ ਮਿਸਾਲ ਦੇ ਤੌਰ ਤੇ, ਇੱਥੇ ਸਾਡਾ ਰਥਵਾਨ ਰੱਸੀਆਂ ਖਿੱਚਣ ਵਾਲਾ ਕੌਣ? ਆਤਮ ਸਰੂਪ ਹੈ। ਸਾਡੇ ਘੋੜੇ ਇਹ ਮਨ ਦੌੜੀ ਜਾ ਰਹੇ ਹਨ, ਦੌੜੀ ਜਾ ਰਹੇ ਹਨ। ਆਤਮਾ ਉਹਦਾ ਅਕਸ਼ ਪਿਆ ਮਨ ਤੇ ਮਨ ਗਤੀ ਕਰਦਾ ਹੈ। ਆਤਮਾ ਦਾ ਪ੍ਰਕਾਸ਼ ਪਿਆ ਬੁੱਧੀ ਤੇ, ਬੁੱਧੀ ਵਿਚਾਰ ਕਰਦੀ ਹੈ, ਨਿਰਣਾ ਕਰਦੀ ਹੈ। ਆਤਮਾ ਦਾ ਅਕਸ਼ ਪਿਆ ਅੱਖਾਂ ਤੇ, ਅੱਖਾਂ ਵੇਖਦੀਆਂ ਹਨ। ਜ਼ੁਬਾਨ ਤੇ ਪਿਆ, ਜ਼ੁਬਾਨ ਬੋਲਦੀ ਹੈ। ਆਤਮਾ ਨਾ ਹੋਵੇ ਕਿਹੜਾ ਬੋਲੇਗਾ? ਕੋਈ ਨਹੀਂ ਬੋਲਦਾ। ਆਤਮਾ ਨਾ ਹੋਵੇ ਕਿਹੜਾ ਦੇਖੇਗਾ? ਕੋਈ ਨਹੀਂ ਵੇਖਦਾ, ਅੱਖਾਂ ਬੰਦ। ਆਤਮਾ ਦੁਆਰਾ ਹਰ ਫੀਲਿੰਗ ਹੁੰਦੀ ਹੈ, ਤੇ ਆਤਮਾ ਨਾ ਹੋਵੇ ਕੋਈ ਫੀਲਿੰਗ ਨਹੀਂ ਹੁੰਦੀ। ਇਸ ਕਰਕੇ ਪ੍ਰੇਰਕ ਆਤਮਾ ਹੈ।
ਮਨ ਕੀ ਗਤਾ ਗਤੀ ਜੋ ਲਖੈ, ਸਭ ਕੇ ਨਿਆਰੋ ਸਭ ਕੇ ਵਿਕੈ।
ਜਿਹੜਾ ਜਾਣ ਲਵੇ ਕਿ ਮਨ ਦੀ ਅਵਸਥਾ ਕੀ ਹੈ, ਮਨ ਦੀ ਗਤੀ ਹੈ ਜਾਂ ਅਗਤੀ ਹੈ, ਅਗਤੀ ਆਖਦੇ ਟਿਕਿਆ ਹੋਇਆ, ਤੇ ਅਗਤੀ ਦੌੜੀ ਜਾ ਰਹੀ ਹੈ, ਹਰ ਵੇਲੇ ਗਮਨ ਕਰੀ ਜਾ ਰਿਹਾ ਹੈ। ਜਿਹੜਾ ਇਸ ਨੂੰ ਜਾਣ ਲਵੇ ਉਹ ਕੀ ਹੈ? ਆਤਮਦਰਸ਼ੀ ਹੈ, ਉਹ ਬ੍ਰਹਮ ਗਿਆਨ ਦਾ ਸਰੂਪ ਹੈ। ਤੇ ਬ੍ਰਹਮ ਗਿਆਨ ਦਾ ਸਰੂਪ ਵਾਲਾ ਉਹ ਗੁਰਮੁਖ ਕਦੀ ਡੋਲਦਾ ਨਹੀਂ, ਉਹ ਹਮੇਸ਼ਾ ਅਚਲ ਰਹਿੰਦਾ ਹੈ। ਐਸਾ ਸਰੂਪ ਆਤਮਾ ਦਾ ਹੈ।
ਗਿਆਨੀ ਜੋ ਬੁੱਧ ਤੇ ਐ ਸੁਰ ਕੀਕਨ ਕੋ ਨਾ ਲੈ,
ਤੇ ਉਸ ਆਤਮਾ ਨੂੰ ਜਾਣਨਾ ਬੜਾ ਔਖਾ ਹੈ। ਪਰ ਜਦੋਂ ਆਤਮਾ ਦਾ ਅਕਸ਼ ਬੁੱਧੀ ਤੇ ਪੈਂਦਾ ਤਾਂ ਥੋੜੀ ਸਮਝ ਆਉਂਦੀ ਹੈ ਕਿ ਮੈਂ ਕੁਝ ਗਲਤ ਕਰ ਰਿਹਾ। ਕਈ ਵਾਰੀ ਹੁੰਦਾ ਕੀ ਹੈ ਕਿ ਅਸੀਂ ਕੋਈ ਗਲਤ ਕੰਮ ਕਰਦੇ ਹੋਈਏ, ਅੰਦਰਕ ਆਵਾਜ਼ ਆਉਂਦੀ ਹੈ। ਉਹ ਆਵਾਜ਼ ਆਈ, ਭਾਈ ਇਹ ਨਾ ਕਰ, ਇਹ ਤੇਰੇ ਲਈ ਪਾਪ ਹੈ, ਗਲਤ ਕੰਮ ਹੈ। ਉਹ ਹਿਰਦੇ ਦੀ ਆਵਾਜ਼, ਆਤਮਾ ਦੀ ਆਵਾਜ਼ ਹੈ, ਗੁਰੂ ਦਾ ਹੁਕਮ ਹੈ, ਆਤਮਾ ਦਾ ਪ੍ਰਕਾਸ਼ ਬੁੱਧੀ ਤੇ ਪਿਆ। ਬੁੱਧੀ ਨੇ ਜਿਹੜੀ ਵਿਚਾਰ ਕਰ ਲਿਆ, ਜਿਹਨੇ ਵਿਚਾਰ ਕਰ ਲਿਆ ਉਹ ਤਾਂ ਹੁਕਮ ਨੂੰ ਮੰਨਣ ਵਾਲਾ ਹੁਕਮੀ ਦਰਸ਼ੀ ਹੈ। ਹੁਕਮ ਮੰਨਣ ਵਾਲਾ ਰੱਬ ਦਾ ਪਿਆਰਾ ਹੈ, ਗੁਰਮੁਖ ਹੈ, ਜਿਹੜਾ ਨਾਮ ਮੰਨੇ ਉਹ ਮਨਮੁਖ ਹੈ। ਜਦੋਂ ਆਤਮਾ ਦਾ ਅਕਸ਼ ਬੁੱਧੀ ਤੇ ਪਿਆ, ਜਿਸ ਨੇ ਉਹ ਜਾਣ ਲਿਆ ਕਿ ਮੇਰਾ ਇਹ ਸਰੂਪ ਹੈ, ਆਤਮਾ ਤੋਂ ਅਗਾਂਹ ਆਇਆ ਹੈ, ਉਹ ਗੁਰਮੁਖ ਹੈ। ਤੇ ਜਿਹੜਾ ਸਰੂਪ ਇੰਦਰੀਆਂ ਤੇ ਪੈ ਰਿਹਾ, ਇੰਦਰੀਆਂ ਉਸ ਨੂੰ ਜਾਣ ਨਹੀਂ ਸਕਦੀਆਂ ਵੀ ਮੇਰਾ ਸਰੂਪ ਕਿੱਥੇ ਹੈ। ਇੰਦਰੀਆਂ ਕੇਵਲ ਵੇਖਦੀਆਂ ਹਨ, ਅੱਖਾਂ ਬਾਹਰੀ ਸਰੂਪ ਵੇਖਦੀਆਂ ਪਰ ਅੰਦਰੀ ਸਰੂਪ ਨਹੀਂ ਵੇਖ ਰਹੀਆਂ। ਇਸ ਕਰਕੇ ਭਾਈ ਗੁਰਦਾਸ ਜੀ ਫੁਰਮਾਨ ਕਰਦੇ, ਅੱਖੀ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਵੇਖ ਵੇਖ ਕੇ ਰੱਜਦੀਆਂ ਨੇ ਦੁਨੀਆਂ ਦੇ ਰੰਗ ਤਮਾਸ਼ੇ, ਆਪਣੇ ਸਰੂਪ ਨੂੰ ਨਹੀਂ ਵੇਖ ਰਹੀਆਂ ਕਿ ਮੇਰਾ ਸਰੂਪ ਕਿਹੜਾ ਹੈ। ਕੰਨ ਰੱਜਦੇ ਨਹੀਂ ਦੁਨੀਆਂ ਦੇ ਤਮਾਸ਼ੇ ਸੁਣ ਕੇ, ਹੱਸ ਗਾਣੇ ਸੁਣ ਕੇ, ਸੁਣੀ ਜਾ ਰਹੇ ਪਰ ਰੱਜਦੇ ਨਹੀਂ। ਰੱਜਣਗੇ ਉਦੋਂ ਜਦੋਂ ਸੁਣਨਗੇ ਆਤਮਾ ਦੀ ਆਵਾਜ਼ ਨੂੰ। ਇਸ ਕਰਕੇ ਇਹ ਆਤਮਾ ਸਭ ਤੋਂ ਨਿਆਰੀ ਹੈ, ਪਰ ਇੰਦਰੀਆਂ ਆਦਿਕ ਇਹ ਸਭ ਇਹ ਤਾਂ ਆਪ ਪ੍ਰਣਾਮਵਾਦੀ ਹਨ।
ਸਭ ਤੇ ਨਿਕਟ ਸਭਨ ਤੇ ਦੂਰ ਸੱਚ ਦਾ ਆਨੰਦ ਰਿਓ ਭਰਪੂਰ।
ਇਹ ਸਰੂਪ ਹੈ ਸਭ ਤੇ ਨਿਕਟ, ਸਭਨਾ ਤੋਂ ਨੇੜੇ ਵੀ ਹੈ। ਕਹਿ ਰਵਿਦਾਸ ਹਾਥ ਮੈਂ ਨੇੜੇ, ਸਹਿਜੇ ਹੋਏ ਸੋ ਹੋਈ ਅੰਦਰ ਵੀ ਹੈ, ਦੂਰ ਪਰੇ ਵੀ ਹੈ। ਨਿਰਗੁਣ ਸਰੂਪ ਵੀ ਹੈ, ਨਿਰਅਲੇਪ ਵੀ ਹੈ, ਜਿਸ ਨੂੰ ਆਖਦੇ ਸੱਚ ਦਾ ਆਨੰਦ, ਸਤ ਚਿਤ ਆਨੰਦ ਸਰੂਪ। ਸਤ ਕਦੀ ਨਾਸ਼ ਨਹੀਂ ਹੋਣ ਵਾਲਾ, ਚਿਤ ਚੇਤਨ ਜੜ ਨਹੀਂ, ਤੇ ਆਨੰਦ ਜਿਸ ਨੂੰ ਕਦੀ ਗਮੀ ਆਉਂਦੀ ਨਹੀਂ, ਕਦੀ ਦੁੱਖ ਆਉਂਦਾ ਨਹੀਂ, ਐਸਾ ਸਰੂਪ ਆਤਮ ਸਰੂਪ ਹੈ।
ਜੋ ਸਰੂਪ ਤੋਂ ਆਪਣੋ ਜਾਨ ਨਿਰਵਿਕਾਰ ਅਵਨਾਸ਼ੀ ਮਾਨ।
ਭਾਈ ਜਾਤੀ ਮਲਕ ਜੀ, ਤੁਹਾਡਾ ਉਹ ਸਰੂਪ ਹੈ, ਆਪ ਜੀ ਉਸ ਰੂਪ ਨੂੰ ਜਾਣੋ ਜਿਹੜਾ ਨਿਰਵਿਕਲਪ ਹੈ, ਅਵਿਨਾਸ਼ੀ ਹੈ, ਕਦੀ ਵਿਨਾਸ਼ ਨਹੀਂ ਹੋਣ ਵਾਲਾ, ਸਭ ਤੋਂ ਅਸੰਗ ਹੈ।
ਆਤਮ ਸੋ ਸੰਬੰਧ ਬੁੱਧ ਪਾਏ, ਨਹੀਂ ਵਾਸਤਵ ਕਲਪਤ ਗਾਏ।
ਜਦੋਂ ਆਤਮਾ ਨਾਲ ਸੰਬੰਧ ਬੁੱਧੀ ਨੂੰ ਪੈਂਦਾ ਤੇ ਉਹ ਕਲਪਿਤ ਹੈ, ਵਾਸਤਵ ਨਹੀਂ। ਆਖੋ ਸਤਨਾਮ। ਇਹ ਹੋਰ ਬਰੀਕ ਅਵਸਥਾ ਆ ਗਈ। ਆਤਮਾ ਦਾ ਜਦੋਂ ਅਕਸ਼ ਪ੍ਰਕਾਸ਼ ਬੁੱਧੀ ਤੇ ਪੈ ਰਿਹਾ, ਜਿਸ ਨੇ ਉਸ ਅਕਸ਼ ਨੂੰ ਜਾਣ ਲਿਆ, ਪਰ ਬੁੱਧੀ ਦੁਆਰਾ ਕੋਈ ਨਿਰਣਾ ਕਰਨ ਵਾਲਾ, ਚਲਾਕੀ ਆ ਗਈ, ਉਦੋਂ ਬੁੱਧੀ ਵਿਖੇ ਹੰਗਤਾ ਵੀ ਨਾਲ ਜੁੜ ਜਾਂਦੀ ਹੈ। ਇਹ ਅੰਤਿਸ਼ਕਰਨ ਹੈ। ਅੰਤਿਸ਼ਕਰਨ ਦਾ ਭਾਵ ਹੈ ਅੰਦਰ ਦੇ ਗਿਆਨ ਕਮਾਨ ਦੇ ਸਾਧਨ ਨੂੰ ਆਖਦੇ ਅੰਤਿਸ਼ਕਰਨ, ਜਿਹਦਾ ਦੂਜਾ ਨਾਮ ਹੈ ਅੰਤਹਿਕਰਨ। ਮਨ ਬੁੱਧ ਚਿਤ ਅਹੰਕਾਰ, ਇਹ ਅੰਤਹਿਕਰਨ ਹੈ। ਜਿੱਥੇ ਅਹੰਕਾਰ ਨਾਲ ਜੁੜ ਗਿਆ ਉਹ ਵਾਸਤਵ ਨਹੀਂ, ਉਹ ਕਲਪਤ ਸਰੂਪ ਹੈ।
ਇੰਦਰੈ ਤੇ ਮਨ ਲਿਓ ਹਟਾਏ, ਔਰ ਅੰਤਰ ਕੀ ਰਾਖ ਟਿਕਾਏ।
ਤੇ ਜਾਤੀ ਮਲਕ ਜੀ, ਹੁਣ ਇਸ ਤਰ੍ਹਾਂ ਕਰੋ, ਆਪਣੇ ਆਪ ਨੂੰ ਇੰਦਰੀਆਂ ਤੋਂ ਪਰੇ ਕਰ ਲੋ, ਹਟਾ ਲਵੋ ਕਿ ਨਾ ਮੈਂ ਅੱਖਾਂ ਹਾਂ, ਨਾ ਮੈਂ ਜ਼ੁਬਾਨ ਹਾਂ, ਨਾ ਮੈਂ ਕੰਨ ਹਾਂ। ਆਪਣੇ ਸਰੂਪ ਨੂੰ ਅੰਦਰ ਲੈ ਜਾਓ।
ਮਿਟੈ ਜਗਤ ਆਤਮ ਸੋ ਮਿਲੈ।
ਉਦੋਂ ਜਗਤ, ਇਹ ਸੰਸਾਰ, ਇਹ ਸੰਸਾਰ ਬਿਰਤੀ ਮਿਟ ਜਾਵੇਗੀ, ਦ੍ਵੈਤ ਭਾਵਨਾ ਮਿਟ ਜਾਵੇਗੀ, ਆਪਣੀ ਆਤਮਾ ਨਾਲ ਜੁੜ
ਜਾਓਗੇ। ਉਦੋਂ
ਤੁਹਾਨੂੰ ਸਥਿਰਤਾ ਮਿਲੇਗੀ, ਟਿਕਾ ਮਿਲੇਗਾ, ਇਹ ਮਨ ਬਹੁਤ ਨਹੀਂ ਦੌੜੇਗਾ।
ਇਮ ਸ਼੍ਰੀ ਹਰਗੋਬਿੰਦ ਬਖਾਨਾ, ਜਿਜ ਉਰ ਅੰਤਰ ਕੀ ਨਸ ਧਿਆਨਾ।
ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਬ੍ਰਹਮ ਗਿਆਨ ਦੀ ਬਖਸ਼ਿਸ਼ ਆਪਣੇ ਮੁਖਾਰਬਿੰਦ ਤੋਂ ਬਿਆਨ ਕੀਤੀ ਹੈ। ਤੇ ਭਾਈ ਜਾਤੀ ਮਲਕ ਜੀ ਨੇ ਉਹ ਧਿਆਨ ਧਾਰਨ ਕੀਤਾ ਉਸੇ ਵੇਲੇ, ਦੇਰੀ ਲਗਾਈ ਨੀ, ਘਰ ਜਾ ਕੇ ਸੋਚਾਂਗਾ, ਘਰ ਜਾ ਕੇ ਧਿਆਨ ਲਗਾਵਾਂਗਾ, ਨਾ, ਉਸੇ ਵੇਲੇ ਉਸ ਧਿਆਨ ਵਿਖੇ ਮਗਨ ਹੋ ਗਏ ਹਨ।
ਗੁਰ ਕਿਰਪਾ ਤੇ ਖੁੱਲੇ ਕਪਾਟ, ਰਾਗ ਦਵੈਸ਼ ਕੋ ਨਾਤੀ ਉਤਾਤ,
ਗੁਰੂ ਦੀ ਕਿਰਪਾ ਸਦਕਾ ਕਪਾਟ ਖੁੱਲ ਗਏ, ਰਾਗ ਦਵੈਸ਼ ਇਹ ਸਭ ਖਤਮ ਹੋ ਗਿਆ, ਕਿਹੜਾ ਆਪਣਾ ਕਿਹੜਾ ਬਗਾਨਾ ਇਹ ਸਭ ਕੁਛ ਖਤਮ ਹੋ ਗਿਆ ਹੈ।
ਗੁਰਦਾ ਕੀ ਸਾਂਕਰ ਛੁੱਟ ਗਏ,
ਗੁਰਦਾ ਦੀ ਇਹ ਸੰਗਲੀ ਟੁੱਟ ਗਈ ਹੈ।
ਬਿਰਤੀ ਸਰੂਪ ਵਿਖੇ ਸਿਰ ਮਏ,
ਬਿਰਤੀ ਆਪਣੇ ਆਤਮ ਸਰੂਪ ਵਿਖੇ ਲੱਗ ਗਈ ਹੈ।
ਆਪਣੇ ਹਿਰਦੇ ਮੈਂ ਅਚਰਜ ਜਾਣਾ,
ਆਪਣੇ ਹਿਰਦੇ ਵਿਖੇ ਬੜਾ ਹੈਰਾਨ ਮਈ ਕੌਤਕ ਜਾਣਿਆ ਹੈ।
ਪ੍ਰਾਪਤ ਰਸ ਆਨੰਦ ਮਾਨਾ,
ਹਿਰਦੇ ਵਿਖੇ ਧਿਆਨ ਲਗਾਇਆ, ਆਤਮ ਗਿਆਨ ਦੀ ਪ੍ਰਾਪਤੀ ਹੋਈ, ਉਸ ਗਿਆਨ ਵਿਖੇ ਲੀਨ ਹੋਏ ਜਿਸ ਨੂੰ ਕਬੀਰ ਸਾਹਿਬ ਆਖਦੇ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ, ਜਿਸ ਰਸ ਨੂੰ ਪੀ ਕੇ ਸਭ ਰਸ ਭੁੱਲ ਗਏ ਹਨ।
ਨਿਦਰ ਮੁੰਦ ਕਰਕੇ ਤਕ ਕਾਲ,
ਅੱਖਾਂ ਬੰਦ ਕਰਕੇ ਕੁਛ ਸਮਾਂ ਬੈਠੇ ਰਹੇ ਹਨ।
ਲਖਿਓ ਹਿਰਦੈ ਮੈਂ ਅਦਭੁਤ ਖਿਆਲ,
ਹੁਣ ਕੋਈ ਖਿਆਲ ਨਹੀਂ ਆਇਆ, ਅਦਭੁਤ ਖਿਆਲ ਆਇਆ, ਆਪਣੇ ਆਤਮ ਦਾ ਹੀ ਗਿਆਨ ਆ ਰਿਹਾ ਹੈ।
ਹੋਰ ਗੁਰੂ ਬੈਠੇ ਡਿਗਹੇਰੇ,
ਫਿਰ ਸਾਹਮਣੇ ਦੇਖਿਆ ਕਿ ਮਹਾਰਾਜ ਬੈਠੇ ਹੋਏ ਹਨ।
ਬੰਦਨ ਕਰ ਗੁਣ ਜਾਨ ਪਦੇਰੇ,
ਵੰਦਨਾ ਕੀਤੀ ਹੈ ਸਤਿਗੁਰ ਆਪ ਜੀ ਨੇ, ਬਖਸ਼ਿਸ਼ ਕੀਤੀ ਹੈ, ਇਹ ਗਿਆਨ ਬਖਸ਼ਿਸ਼ ਕੀਤਾ ਹੈ।
ਮਹਿਮਾ ਕਹੀ ਨਾ ਤੁਮ ਸਮ ਆਨ, ਉਪਮਾ ਮੈਂ ਕਰੋਂ ਬਖਾਨ,
ਮਹਾਰਾਜ ਮੈਂ ਆਪਣੇ ਮੁਖਾਰ ਬਿੰਦ ਤੋਂ ਕੀ ਮੁੱਖ ਉਪਮਾ ਆਪ ਜੀ ਦੀ ਆਖਾਂ, ਆਪ ਜੀ ਦੀ ਮਹਿਮਾ ਕੋਈ ਨਹੀਂ ਆਖ ਸਕਦਾ, ਤੁਮਰੀ ਮਹਿਮਾ ਅਪਰ ਅਪਾਰ, ਕਿ ਮਹਾਰਾਜ ਤੁਹਾਡੀ ਮਹਿਮਾ ਅਪਰ ਅਪਾਰ ਹੈ, ਕੋਈ ਵੀ ਮੁਖ ਤੋਂ ਨਹੀਂ ਆਖ ਸਕਦਾ।
ਆਪਣੋ ਜਾਣ ਗਿਆਨ ਮੁਜਦੀਨ,
ਤੁਸਾਂ ਨੇ ਆਪਣਾ ਜਾਣ ਕੇ ਬ੍ਰਹਮ ਗਿਆਨ ਦੀ ਬਖਸ਼ਿਸ਼ ਦਾਸ ਨੂੰ ਕੀਤੀ ਹੈ।
ਜਿਸਕੋ ਜੋਗੀ ਸਕੈ ਨਾ ਚੀਨ,
ਬ੍ਰਹਮ ਗਿਆਨ ਨੂੰ ਜੋਗੀ ਨਹੀਂ ਪ੍ਰਾਪਤ ਕਰ ਸਕਦੇ, ਤੁਸਾਂ ਨੇ ਉਹ ਗਿਆਨ ਦਾਸ ਨੂੰ ਬਖਸ਼ਿਸ਼ ਕੀਤਾ ਹੈ। ਐਸੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਭਾਈ ਜਾਤੀ ਮਲਕ ਜੀ ਕਿਵੇਂ ਸੱਚਖੰਡ ਜਾਣਗੇ, ਉਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼ਰਵਣ ਕਰਨਾ।